सोडी फर्नीचर 142 कैनेडी रोड साउथ ब्रैम्पटन और कॉल 9058747171 9058747171 सोडी फर्नीचर।
लाइन ऑफ क्रेडिट भी ले देंगे 11 साल के तजुर्बेकार मॉर्गेज अलायंस द ब्रोकर कैनी तालिवाल लाइसेंस नंबर 10530 कॉल 9058122800 9058122800 और विजिट mortgagebuddies.ca
कैनी तालिवाल
वो छाए पहने कैनी तालिवाल
मित्रां दे जंक्शन ते
ओ केड़े जंक्शन ते
ओ टिक्का जंक्शन ते
रात लगियां महफलां रे
महफलां ता रोज ही लगदियां ने टिक्का जंक्शन ते
रेस्टोरेंट च फीचर बेल्ट खड़ाया होया इन्होंने ते बैंक्वेट हॉल 100 लोकां दी गैदरिंग ले वीआईपी लॉन्च भी है एना ही नहीं मंडे तो थर्सडे तक टिकट से 20% ऑफ मिलेगा
टिक्का जंक्शन कॉल 6474294040 647429 चली चली
कुट कुट खोया मठियाईया चपानिया कोलेस्ट्रॉल फ्री तेल च समोसे पकानिया है नी ना मेरे समोसा फैटी जानिया हाय वे मेरे हाड़िया मैं कटते ही बस जानिया
समोसा एंड स्वीट फैक्टरी दी तक गाली कुजोरे तुम आप या जे चारे पासे तुसी भी आओ 1850 Albion Road in Rexdale 416213-1165
Life, Visitor, Disability, Mortgage Insurance, Land A, Rajpal Brad ਦਾ ਨਾਮ ਹਮੇਸ਼ਾ ਯਾਦ ਰੱਖੋ ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ ਆਰਆਰਐਸਪੀ ਜਾਂ ਆਰਈਐਸਪੀ ਕਰਵਾਉਣੀ ਹੈ ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ
ਹੈਲੋ ਦਿਸ ਇਜ਼ ਰਾਜਪਾਲ ਬਰਾੜ ਚਾਰਟਰਡ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ I've been serving Canadians from the last 20 years for all their individual investments and insurance needs, financial planning, and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad
ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਕਿੰਨੀ ਕੁ ਰਿਟਰਨ ਮਿਲਦੀ ਹੈ 1% 2% 5% ਬਸ ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਪੈਸੇ ਦੀ ਸੇਫਟੀ ਤੇ ਸਿਕਿਉਰਿਟੀ ਦੀ 100% ਗਾਰੰਟੀ
ਜੇਕਰ ਤੁਸੀਂ ਵੀ ਇਨੀ ਰਿਟਰਨ ਲੈਣਾ ਚਾਹੁੰਦੇ ਹੋ ਤਾਂ ਹੁਣੇ ਕਾਲ ਕਰੋ ਰੀਮੈਕਸ ਸਪੈਸ਼ਲਿਸਟ ਚਰਨਜੀਤ ਬਰਾੜ ਨੂੰ ਐਟ 6473008436 6473384436
पिछले 18 सालों तो मॉर्गेज दिया सेवावां दिंदे आ रहे अकाल मॉर्गेजेस इंक नाल कम कर दे दविंदर पवार First, second, third mortgage, home equity, business loan, debt consolidation, refinance, rent to only. Call karo Devinder Pawar nu 6479888731 6479888731.
Je nahi hona khajjal khwar ta call karo
Devinder Pawar.
Jekar ek var ina tuhadi file vekh ke ha keh ditti ta apne vaade te hamesha khare utar de han. License number 10845, independently owned and operated.
HK Tire Center. ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ। ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ। ਵੱਖ-ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੰਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੌਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 6472946400 ਜਾਂ ਫਿਰ ਲੰਡਨ 6474182130 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ ਮਿਸਿਸ ਸਾਗਰ।
हेलो दीदी मुबारका साड़ी सारी फैमिली का इमिग्रेशन वीजा आ गया नेक्स्ट वीक साड़ी फ्लाइट है
जसजीत वीजा आ गया है दिल करदा पलक चपक दे तेरे को पहुंच जावा
आखिरकार आईसीसी इमिग्रेशन की बदौलत मेरा कैनेडा च पढ़ने का सपना सच हो ही गया
इना सब खुशियां ते खेड़ियां दा राज आईसीसी इमिग्रेशन इमिग्रेशन संबंधी हर तरह दी सर्विसेज लई कांटेक्ट आईसीसी इमिग्रेशन 9054612424 या फिर पहुंचो 1137 डेरी रोड मिसिसागा आईसीसी इमिग्रेशन
जस पुलर
नहीं नहीं यस पुलर
ओए जस पुलर
नहीं नहीं यस पुलर मॉर्गेज ले जे सब पासे हो चुकी है ना ता यस करवाओगे जस पुलर
जिन्ना दा ट्रकिंग विच अपना तजुर्बा है
हर तरह दी मॉर्गेज ले याद रखो जस पुलर दा ना
सेकंड मॉर्गेज प्राइवेट फंड या कोई मशीनरी लोन ले
ट्रक लोन्स मॉर्गेज ले याद रखो जस पुलर इना दा फोन नंबर 4167326211 यानी 4167322611
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਦੋਸਤੋ ਅੱਜ ਵਾਰਨਿੰਗ ਆ ਜੀ ਥੰਡਰਸਟਾਰਮ ਦੀ ਅਤੇ ਸਲਿਪਰੀ ਨੇ ਸੜਕਾਂ ਬਹੁਤੇ ਲੋਕ ਘਰਾਂ ਦੇ ਵਿੱਚ ਨੇ ਸਰਕਾਰ ਵੱਲੋਂ ਵੀ ਹਦਾਇਤ ਆ ਵੀ ਜਿਹੜੀ ਅਨਨੈਸੈਸਰੀ ਟਰੈਵਲ ਆ ਉਹ ਅਵੋਇਡ ਕਰ ਲਓ ਤਾਂ ਚੰਗਾ ਕਈ ਵਾਰੀ ਤੁਸੀਂ ਭਾਵੇਂ ਠੀਕ ਠਾਕ ਚੱਲ ਰਹੇ ਹੁੰਦੇ ਹੋ ਅਤੇ ਕੋਈ ਹੋਰ ਬੰਦਾ ਜਿਹੜਾ ਉਹਦੀ ਗੱਡੀ ਹੈ ਜਿਹੜੀ ਉਹ ਆਊਟ ਆਫ ਕੰਟਰੋਲ ਹੋ ਕੇ ਤੁਹਾਡੇ 'ਚ ਆ ਕੇ ਵੱਜਦੀ ਹੈ ਤੁਹਾਡਾ ਐਵੇਂ ਮਹੀਨਾ ਦੋ ਮਹੀਨੇ ਖਰਾਬ ਹੋ ਜਾਂਦੇ ਨੇ ਕਈ ਵਾਰੀ ਕੋਈ ਸੱਟ ਸੁੱਟ ਵੱਜ ਜਾਂਦੀ ਹੈ ਗੰਭੀਰ ਜਿਹਦੇ ਫਿਰ ਸਾਰੀ ਉਮਰ ਸਿੱਟੇ ਭੁਗਤਣੇ ਪੈਂਦੇ ਨੇ ਜੀ ਇਸ ਕਰਕੇ ਬਚਾਓ ਵਿੱਚ ਹੀ ਬਚਾਓ ਹੈ ਜਿਹਨੂੰ ਕਹਿੰਦੇ ਹਾਂ ਸੇਫਟੀ ਸੇਵਸ ਇਹ ਜਿਹੜੀ ਰੁੱਤ ਹੁੰਦੀ ਹੈ ਇਹਦੇ ਵਿੱਚ ਬਚਾਅ ਕਰ ਲੈਣਾ ਚੰਗੀ ਗੱਲ ਆ ਅੱਜ ਕਾਫੀ ਸਾਰੀਆਂ ਗੱਲਾਂ ਤੁਹਾਡੇ ਨਾਲ ਕਰਨੀਆਂ ਨੇ ਨਿੱਕੀਆਂ ਨਿੱਕੀਆਂ ਵੈਸੇ ਵੀ ਆਪਾਂ ਇਸ ਵਿਸ਼ੇ 'ਤੇ ਗੱਲ ਕਦੇ ਕੀਤੀ ਨਹੀਂ ਵੀ ਨਿੱਕੀਆਂ ਨਿੱਕੀਆਂ ਗੱਲਾਂ ਜਿਹੜੀਆਂ ਉਹ ਕਿਵੇਂ ਹੌਲੀ ਹੌਲੀ ਅਕਮੂਲੇਟ ਹੋ ਕੇ ਸਾਡੀ ਜ਼ਿੰਦਗੀ ਨੂੰ ਬਦਲ ਹੀ ਦਿੰਦੀਆਂ ਨੇ ਅਤੇ ਇਸ ਕਰਕੇ ਛੋਟੀਆਂ ਨਿੱਕੀਆਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਕਈ ਵਾਰੀ ਨਿੱਕੇ ਨਿੱਕੇ ਬੈਨੀਫਿਟ ਨੇ ਜਿਹੜੇ ਉਹ ਵੀ ਤੁਹਾਡੀ ਜ਼ਿੰਦਗੀ ਬਦਲ ਦਿੰਦੇ ਨੇ ਪਰ ਕਈ ਵਾਰੀ ਆਪਾਂ ਚੀਜ਼ਾਂ ਨੂੰ ਨਾ ਬੜੇ ਹੋਰ ਰੂਪ 'ਚ ਦੇਖਦੇ ਹਾਂ ਅਸੀਂ ਜਿਹੜੇ ਫਾਊਂਡੇਸ਼ਨ 'ਤੇ ਜਿਹੜੀ 'ਤੇ ਅਸੀਂ ਖੜ੍ਹੇ ਹੁੰਦੇ ਹਾਂ ਉੱਥੇ ਸਾਨੂੰ ਨਿੱਕੀਆਂ ਨਿੱਕੀਆਂ ਗੱਲਾਂ ਜਿਹੜੀਆਂ ਕਈ ਵਾਰੀ ਐਵੇਂ ਹੀ ਲੱਗਦੀਆਂ ਨੇ ਕਿਉਂਕਿ ਸਾਨੂੰ ਆਪਣੇ ਹਿਸਾਬ ਦੇ ਨਾਲ ਚੀਜ਼ਾਂ ਨੂੰ ਮਿਲਣ ਤੋਲਣ ਦੀ ਨਾਪਣ ਦੀ ਆਦਤ ਪਈ ਹੁੰਦੀ ਹੈ ਜਿਵੇਂ ਕਹਿ ਦਈਏ ਵੀ ਜਿਹੜਾ ਬੰਦਾ ਤਕੜਾ ਹੈ ਜੀ ਉਹਦਾ ਗੱਫਾ ਜਿਹੜਾ ਵੱਡਾ ਹੁੰਦਾ ਇਸ ਕਰਕੇ ਉਹ ਛੋਟੀ ਚੀਜ਼ ਨੂੰ ਅਹਿਮੀਅਤ ਨਹੀਂ ਦਿੰਦਾ ਮੈਂ ਆਰਟੀਕਲਸ ਥੋੜ੍ਹੇ ਬਹੁਤ ਦੇਖਦਾ ਰਹਿੰਦਾ ਮੈਂ ਕਮੈਂਟਸ ਬਹੁਤ ਪੜ੍ਹਦਾ ਜੀ ਲੋਕਾਂ ਦੇ ਆਰਟੀਕਲ ਭਾਵੇਂ ਪੜ੍ਹਾਂ ਨਾ ਪੜ੍ਹਾਂ ਆਰਟੀਕਲ ਤਾਂ ਹੈਡਿੰਗ ਪੜ੍ਹ ਕੇ ਤੁਹਾਨੂੰ ਅੰਦਾਜ਼ਾ ਲੱਗ ਜਾਂਦਾ ਹੁੰਦਾ ਪਰ ਮੈਂ ਲੋਕਾਂ ਦੀ ਮਨੋਦਸ਼ਾ ਮਾਨਸਿਕਤਾ ਜਾਣਨ ਦੇ ਲਈ ਮੈਂ ਕਮੈਂਟ ਪੜ੍ਹਦਾ ਹੁੰਦਾ ਅਤੇ ਕਮੈਂਟ ਸੁਣਦਾ ਵੀ ਹੁੰਦਾ ਜੇ ਮੈਂ ਕਿਤੇ ਰੇਡੀਓ ਸੁਣਦਾ ਹੋਵਾਂ ਤਾਂ ਮੈਂ ਹੋਸਟ ਦੀ ਗੱਲ ਘੱਟ ਸੁਣਦਾ ਹੁੰਦਾ ਤੁਸੀਂ ਕਹੋਗੇ ਲੈ ਹੁਣ ਅਸੀਂ ਤੁਹਾਨੂੰ ਨਾ ਸੁਣੀਏ ਉਹ ਤੁਹਾਡੀ ਮਰਜ਼ੀ ਹੈ ਜੀ ਮੈਨੂੰ ਸੁਣਨਾ ਸੁਣੋ ਨਹੀਂ ਸੁਣਨਾ ਨਾ ਸੁਣੋ ਤੁਹਾਡੇ ਕੰਨ ਨੇ ਤੁਹਾਡਾ ਰੇਡੀਓ ਆ ਪਰ ਮੈਂ ਤੁਹਾਨੂੰ ਆਪਦੀ ਆਦਤ ਦੱਸਦਾ ਮੈਂ ਜਿਹੜੇ ਜਦੋਂ ਲੋਕ ਬੋਲਦੇ ਨੇ ਨਾ ਮੈਂ ਉਹਨਾਂ ਦੀ ਗੱਲ ਬਹੁਤ ਧਿਆਨ ਨਾਲ ਸੁਣਦਾ ਕਿਉਂਕਿ ਲੋਕ ਅਲੱਗ ਅਲੱਗ ਵਰਗਾਂ ਤੋਂ ਹੁੰਦੇ ਨੇ ਅਲੱਗ ਅਲੱਗ ਬੈਕਗਰਾਊਂਡ ਤੋਂ ਆਉਂਦੇ ਨੇ ਹੋਸਟ ਤਾਂ ਜਿਹੜਾ ਉਹਦਾ ਕੰਮ ਤਾਂ ਹੋਸਟ ਕਰਨਾ ਨਾ ਪ੍ਰੋਗਰਾਮ ਉਹਦੇ 'ਚੋਂ ਤੁਹਾਨੂੰ ਜਦੋਂ ਓਵਰਆਲ ਸੋਸ਼ਲ ਕੌਨਸ਼ੀਅਸਨੈਸ ਦਾ ਪਤਾ ਲੱਗਦਾ ਸਮਾਜ ਦੀ ਮਾਨਸਿਕਤਾ ਦਾ ਪਤਾ ਲੱਗਦਾ ਉੱਥੇ ਇੰਡੀਵਿਜੁਐਲਿਟੀ ਕੀ ਹੁੰਦੀ ਹੈ ਇੱਕ ਆਮ ਆਦਮੀ ਆ ਜਿਹੜਾ ਉਹ ਉਹ ਕਿਸੇ ਗੱਲ ਨੂੰ ਕਿਵੇਂ ਲੈਂਦਾ, ਜਾਂ ਕਹਿ ਲਓ ਉਹ ਆਪਣੀ ਤੱਕੜੀ ਨਾਲ ਨਾਪਣ ਦੀ ਕੋਸ਼ਿਸ਼ ਕਰਦਾ। ਮੈਂ ਵੇਖਿਆ ਵੀ ਜਿਹੜੇ ਲੋਕਾਂ ਕੋਲੇ ਜਿਉਣ ਦੇ ਵਸੀਲੇ ਜ਼ਿਆਦਾ ਨੇ, ਉਹ ਦੂਜੇ ਛੋਟੇ ਬੰਦਿਆਂ ਨੂੰ ਨਾ, ਜਿਨ੍ਹਾਂ ਕੋਲ ਆਰਥਿਕਤਾ ਦੇ ਘੱਟ ਸਾਧਨ ਨੇ, ਉਹ ਐਵੇਂ ਉਹਨਾਂ ਨੂੰ ਉਹੀ ਸਮਝਦੇ ਨੇ। ਅਤੇ ਜਿੱਡਾ ਜਿੱਡਾ ਵੱਡਾ, ਮੈਂ ਇਹ ਨਾ ਮਤਲਬ ਮੈਂ ਕੋਈ ਸਪੈਸੀਫਿਕ ਕਿਸੇ ਬੰਦੇ ਬਾਰੇ ਗੱਲ ਨਹੀਂ ਕਰ ਰਿਹਾ, ਮੈਂ ਆਮ ਜਿਹੜਾ ਰੁਝਾਨ ਆ ਉਹਦੀ ਗੱਲ ਕਰਦਾ। ਹਾਲਾਂਕਿ ਪੈਸੇ ਵਾਲੇ ਲੋਕ ਬੜੇ ਚੰਗੇ ਹੋ ਸਕਦੇ ਨੇ, ਜਿਹਦੇ ਕੋਲ ਪੈਸਾ ਨਹੀਂ ਉਹ ਬੜਾ ਮਾੜਾ ਹੋ ਸਕਦਾ, ਪਰ ਮੈਂ ਇੱਕ ਜਨਰਲ ਟ੍ਰੈਂਡ ਦੀ ਗੱਲ ਕਰਦਾ। ਉਹਦੇ 'ਚ ਕੀ ਹੁੰਦਾ, ਉਹਦੇ 'ਚ ਫਿਰ ਜਿੱਡਾ ਵੱਡਾ ਬੰਦਾ ਹੁੰਦਾ, ਜਿੱਡਾ ਤਕੜਾ ਬੰਦਾ ਹੁੰਦਾ ਨਾ, ਆਮ ਕਰਕੇ ਐਕਸੈਪਸ਼ਨਸ ਆਰ ਆਲਵੇਜ਼ ਦੇਅਰ, ਆਮ ਕਰਕੇ ਉਹ ਆਮ ਲੁਕਾਈ ਤੋਂ ਪਾਸਾ ਵੱਟਦਾ ਜਾਂਦਾ, ਉਹਦਾ ਇੱਕ ਆਪਣਾ ਹੀ ਸੰਸਾਰ ਬਣ ਜਾਂਦਾ। ਉਹ ਉਸੇ ਸੰਸਾਰ ਦੇ ਵਿੱਚ ਖੁਸ਼ ਰਹਿਣ ਦੀ ਕੋਸ਼ਿਸ਼ ਕਰਦਾ, ਉਹਦੇ ਆਲੇ ਦੁਆਲੇ ਪੈਸਾ ਹੀ ਪੈਸਾ ਹੁੰਦਾ, ਉਹ ਫਿਰ ਪੈਸਾ ਹੀ ਖਾਂਦਾ, ਪੈਸਾ ਹੀ ਵੇਖਦਾ, ਪੈਸੇ ਨੂੰ ਹੀ ਮਾਣਦਾ, ਹੌਲੀ ਹੌਲੀ ਜ਼ਿੰਦਗੀ ਨਾਲੋਂ ਟੁੱਟਦਾ ਟੁੱਟਦਾ ਉਹ ਟੁੱਟ ਜਾਂਦਾ। ਨੇਚਰ ਆ ਜਿਹੜੀ ਉਹ ਉਹ ਬੜੀ ਬੇਅੰਤ ਆ ਦੋਸਤੋ, ਇੰਨੀ ਵਿਲੱਖਣਤਾ ਨੇਚਰ ਦੇ ਵਿੱਚ, ਇੰਨਾ ਕੁਝ ਪਿਆ, ਅਨਲਿਮਿਟਿਡ ਇਨਫਾਈਨਾਈਟ, ਮਤਲਬ ਮਿਕਦਾਰ ਹੀ ਕੋਈ ਨਹੀਂ ਉਹਦੇ, ਜੇ ਤੁਸੀਂ ਲੱਭਣ ਤੁਰਪੋ ਨਾ ਤੁਸੀਂ ਹੈਰਾਨ ਹੋ ਜਾਓਗੇ, ਇੰਨਾ ਕੁਝ ਪਿਆ ਕੁਦਰਤ ਦੇ ਵਿੱਚ। ਉਹ ਜਿਹੜਾ ਪੈਸੇ ਵਾਲਾ ਬੰਦਾ, ਉਹਦੀਆਂ ਨਿੱਕੀਆਂ ਨਿੱਕੀਆਂ ਗੱਲਾਂ 'ਚੋਂ ਵੀ ਪੈਸਾ ਝਲਕਣ ਲੱਗ ਜਾਂਦਾ, ਅਖੀਰ ਦੇ ਉੱਤੇ ਉਹ ਦੁਨੀਆਂ ਨਾਲੋਂ ਟੁੱਟ ਜਾਂਦਾ। ਨਿੱਕੀਆਂ ਨਿੱਕੀਆਂ ਗੱਲਾਂ ਸਾਨੂੰ ਖਿੱਚ ਕੇ ਨਾ ਬਹੁਤ, ਇਹ ਤਾਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੱਤੀ ਹੈ, ਨਿੱਕੀਆਂ ਨਿੱਕੀਆਂ ਗੱਲਾਂ ਸਾਨੂੰ ਖਿੱਚ ਕੇ ਕਈ ਵਾਰੀ ਦੁਨੀਆਂ ਨਾਲੋਂ ਹੀ ਦੂਰ ਲੈ ਜਾਂਦੀਆਂ, ਕਈ ਵਾਰੀ ਦੁਨੀਆਂ ਦੇ ਨੇੜੇ ਲੈ ਆਉਂਦੀਆਂ। ਨਿੱਕੀ ਨਿੱਕੀ ਗੱਲ ਜੇ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਨਾ, ਤਾਂ ਸਾਨੂੰ ਫਿਰ ਜ਼ਿੰਦਗੀ ਦੇ ਜਿਹੜੇ ਵੱਡੇ ਅਰਥ ਨੇ ਉਹ ਪਤਾ ਲੱਗ ਜਾਂਦੇ ਨੇ। ਮੈਂ ਆਪਣੀ ਗੱਲ ਇੱਕ ਖਬਰ ਤੋਂ ਸ਼ੁਰੂ ਕਰਦਾ। ਮੈਨੂੰ ਪਤਾ ਇਹ ਖਬਰ ਬਹੁਤੇ ਲੋਕਾਂ ਨੂੰ ਚੰਗੀ ਨਹੀਂ ਲੱਗਣੀਗੀ, ਜੇ ਇਹਦੇ 'ਤੇ ਇਹ ਖਬਰ ਦੇ ਉੱਤੇ ਡਿਸਕਸ਼ਨ ਕੀਤੀ ਜਾਵੇ ਤਾਂ ਮੈਨੂੰ ਪਤਾ 80% ਲੋਕਾਂ ਨੇ ਕਹਿਣਾ ਲੈ ਇਹ ਵੀ ਕੋਈ ਗੱਲ ਹੋਈ। ਇਹ ਖਬਰ ਸਰਕਾਰ ਵੱਲੋਂ ਖਬਰ ਆ ਜੀ, ਬਈ ਸਰਕਾਰ ਨੇ ਵਨ ਟਾਈਮ ਰੈਂਟ ਰਿਬੇਟ ਦਿੱਤੀ ਆ $500। ਜੇ ਹੁਣ ਡਿਸਕਸ਼ਨ ਕਰਾਉਣੀ ਹੋਵੇ ਨਾ ਤਾਂ 80% ਲੋਕਾਂ ਨੇ ਕਹਿਣਾ ਲੈ $500 ਦਾ ਕੀ ਫਾਇਦਾ, ਘੱਟੋ ਘੱਟ ਮਹੀਨੇ ਦਾ ਕਿਰਾਇਆ ਤਾਂ ਦੇ ਦਿੰਦੇ, ਘੱਟੋ ਘੱਟ ਐਂ ਤਾਂ ਕਰ ਦਿੰਦੇ। ਅੱਛਾ ਮੈਂ ਪਹਿਲਾਂ ਕਲੀਅਰ ਕਰ ਦੇਣਾ, ਮੈਂ ਸਰਕਾਰ ਦੇ ਪੱਖ 'ਚ ਨਹੀਂ, ਅਤੇ ਨੋਰਮਲੀ ਮੈਂ ਕਦੇ ਵੀ ਸਰਕਾਰ ਦੇ ਪੱਖ 'ਚ ਨਹੀਂ ਹੁੰਦਾ ਗਾ। ਮੈਨੂੰ ਪਤਾ ਵੀ ਸਰਕਾਰਾਂ ਜਿਹੜੇ ਫੈਸਲੇ ਲੈਂਦੀਆਂ ਨੇ ਨਾ ਆਪਣੀ ਗਿਣਤੀ ਮਿਣਤੀ ਕਰਕੇ ਫੈਸਲੇ ਲੈਂਦੀਆਂ ਨੇ। ਕਿਸੇ ਨੇ ਕਿਹਾ ਵੀ ਸਰਕਾਰਾਂ ਜਿਹੜੀਆਂ ਲੋਕ ਪੱਖੀ ਕੰਮ ਉਹ ਦੋ ਹਾਲਤਾਂ 'ਚ ਹੀ ਕਰਦੀਆਂ ਨੇ। ਨੰਬਰ ਇੱਕ, ਉਹ ਉਹਨਾਂ ਨੂੰ ਪਤਾ ਵੀ ਆਉਂਦੇ ਸਮੇਂ ਦੇ ਵਿੱਚ ਵੋਟਾਂ ਪੈਣ ਵਾਲੀਆਂ ਨੇ, ਉਹਨਾਂ ਦੀ ਪਾਪੂਲੈਰਿਟੀ ਘੱਟ ਰਹੀ ਆ, ਤਾਂ ਕਰਕੇ ਮਾੜਾ ਮੋਟਾ ਲੋਕ ਪੱਖੀ ਫੈਸਲਾ ਕਰਦੀਆਂ। ਜਾਂ ਉਹਨਾਂ ਨੂੰ ਪਤਾ ਵੀ ਸਰਕਾਰ ਡਿੱਗਣ ਵਾਲੀ ਆ ਜਾਂ ਡਿੱਗ ਸਕਦੀ ਹੈ, ਜਾਂ ਇਹ ਫੈਸਲਾ ਕਿਤੇ ਦੂਰ ਮਤਲਬ ਕਾਫੀ ਸਮੇਂ ਬਾਅਦ ਇਹ ਫੈਸਲਾ ਉਹਨਾਂ ਦੇ ਰਿਕਾਰਡ ਦੇ ਵਿੱਚ ਹੋਊਗਾ ਅਤੇ ਉਹ ਇਸ ਫੈਸਲੇ ਦਾ ਪ੍ਰਚਾਰ ਕਰਕੇ ਸਰਕਾਰ ਨੂੰ ਬਚਾ ਸਕਦੇ। ਹੋਰ ਕੋਈ ਸਰਕਾਰਾਂ ਲੋਕ ਪੱਖੀ ਫੈਸਲੇ ਨਹੀਂ ਲੈਂਦੀਆਂ ਹੁੰਦੀਆਂ। ਅੱਛਾ ਮੈਂ ਗੱਲ ਕਰ ਰਿਹਾ ਸੀ ਜੀ ਵੀ ਉਹ $500 ਰੈਂਟ ਰਿਬੇਟ ਦਿੱਤੀ ਆ ਵਨ ਟਾਈਮ, ਅਤੇ ਇਹ ਕੋਈ ਸਤੰਬਰ 'ਚ ਹੀ ਫੈਸਲਾ ਹੋ ਗਿਆ ਸੀ ਅਤੇ ਪਾਰਲੀਮੈਂਟਰੀ ਕਮੇਟੀ ਇੱਕ ਬੈਠੀ ਸੀ ਇਹਦੇ 'ਤੇ, ਇੱਕ ਤਾਂ ਇਹ ਆ, ਅਤੇ ਇਹਦੇ ਨਾਲ ਹੀ ਜੁੜਿਆ ਹੈਗਾ ਬਈ ਉਹਨਾਂ ਨੇ ਬੱਚਿਆਂ ਨੂੰ ਡੈਂਟਲ ਬੈਨੀਫਿਟ ਦੇਣ ਲਈ ਇਨਕਮ ਗਰੁੱਪ ਬਣਾਏ ਨੇ, ਉਹਦੇ ਮੁਤਾਬਕ ਉਹ ਕਿਸੇ ਨੂੰ $280, ਕਿਸੇ ਨੂੰ $300 ਮਤਲਬ ਉਹ ਦੇਣਗੇ। ਚਲੋ ਉਹ ਆਪਾਂ ਛੱਡ ਦਿੰਦੇ, ਆਪਾਂ ਰੈਂਟ ਰਿਬੇਟ 'ਤੇ ਆਉਂਦੇ ਹਾਂ, ਨਿੱਕੀ ਜਿਹੀ ਗੱਲ ਆ। ਅੱਛਾ ਹੁਣ ਕਿਉਂਕਿ ਸਾਡੇ ਜਿਹੜੇ ਸਰੋਤੇ ਨੇ ਬਹੁਤੇ ਉਹ ਇਸ ਇਨਕਮ ਵਰਗ ਦੇ ਵਿੱਚੋਂ ਹੈ ਨਹੀਂ ਜਿਨ੍ਹਾਂ ਨੂੰ ਰੈਂਟ ਰਿਬੇਟ ਦਿੱਤੀ ਆ। ਅਲੱਗ ਅਲੱਗ ਓਪੀਨੀਅਨਸ ਹੁੰਦੇ ਨੇ, ਆਪਾਂ ਅਲੱਗ ਸਾਰੇ ਲੋਕਾਂ ਦਾ ਸਤਿਕਾਰ ਕਰਦੇ ਹਾਂ, ਓਪੀਨੀਅਨਸ ਅਲੱਗ ਅਲੱਗ ਹੁੰਦੇ ਨੇ। ਅੱਛਾ ਇਹ ਨਹੀਂ ਕੋਈ ਜ਼ਰੂਰੀ ਹੁੰਦਾ ਜੇ ਕਿਸੇ ਦੇ ਓਪੀਨੀਅਨ ਦਾ ਤੁਸੀਂ ਵਿਰੋਧ ਕੀਤਾ ਤਾਂ ਉਹ ਤੁਹਾਡਾ ਦੁਸ਼ਮਣ ਹੋ ਗਿਆ, ਉਹ ਵੀ ਤੁਹਾਡਾ ਦੋਸਤ ਮਿੱਤਰ ਮਾਂ ਪਿਓ, ਤੁਹਾਡਾ ਭੈਣ ਭਰਾ, ਤੁਹਾਡਾ ਬੱਚਾ ਹੋ ਸਕਦਾ, ਡਿਫਰੈਂਟ ਓਪੀਨੀਅਨ ਹੋ ਸਕਦੇ ਨੇ। ਬਹੁਤੇ ਲੋਕਾਂ ਦੇ ਓਪੀਨੀਅਨ ਇਸ ਗੱਲ 'ਤੇ ਇਹੋ ਆਉਂਦੇ ਨੇ, ਕਹਿਣਗੇ ਜੀ ਇੰਨੀ ਮਹਿੰਗਾਈ ਹੋ ਗਈ ਆ, ਇੰਟਰਸਟ ਰੇਟ ਵਧੇ ਹੋਏ ਨੇ, ਰੈਂਟ ਇੰਨੇ ਜ਼ਿਆਦਾ ਹੈਗੇ ਨੇ, ਚਾਰੇ ਪਾਸੇ ਸਾਨੂੰ ਚੂਨਾ ਲੱਗ ਰਿਹਾ, ਜੇਬ ਸਾਡੀ 'ਚ ਕੁਛ ਹੈ ਨਹੀਂ, ਇੰਨੇ ਖਰਚੇ ਨੇ, ₹500 ਦੇ ਨਾਲ ਕੀ ਫਾਇਦਾ ਹੋਊਗਾ। ਗੱਲ ਉਹ ਵੀ ਠੀਕ ਹੈ, ਮੈਂ ਉਹਦੇ ਨਾਲ ਮਤਲਬ ਮੈਂ ਇਸ ਗੱਲ ਦਾ ਵਿਰੋਧੀ ਨਹੀਂ ਹਾਂ, ਪਰ ਇਹ ਰੈਂਟ ਰਿਬੇਟ ਮਿਲੀ ਕਿਹਨੂੰ ਆ, ਜਿਨ੍ਹਾਂ ਦੀ ਸਾਲਾਨਾ ਇਨਕਮ 35,000 ਤੋਂ ਘੱਟ ਆ, ਜੇ ਉਹ ਫੈਮਿਲੀ ਹੈ। ਜੇ ਉਹ ਇੰਡੀਵਿਜੁਅਲ ਆ ਤੇ ਉਹ 20,000 ਤੋਂ ਘੱਟ ਆ। ਆਪਾਂ ਆਪਣੇ ਆਪ ਨੂੰ ਇੱਕ ਇਹੋ ਜਿਹੀ ਸਿਚੁਏਸ਼ਨ ਦੇ ਵਿੱਚ ਲੈ ਲਈਏ ਵੀ ਸਾਡੀ ਸਾਲਾਨਾ ਇਨਕਮ ਆ ਜਿਹੜੀ 20,000 ਤੋਂ ਘੱਟ ਆ, 20,000 ਤੱਕ ਆ। 20,000 ਦਾ ਮਤਲਬ ਕੀ ਹੋਇਆ, ਜੇ ਸਾਡੀ ਇਨਕਮ $1,500 ਮਹੀਨੇ ਦੀ ਹੋਈ ਤੇ ਫਿਰ 18,000 ਬਣਦੀ ਆ, ਜਾਣੀ 18,000 ਤੋਂ ਥੋੜੀ ਜਿਹੀ ਉੱਤੇ 200-300 ਮਹੀਨੇ ਦਾ ਹੋਰ ਜੋੜ ਲਓ। ਜੇ 2,000 ਕਰਦੀ ਤਾਂ ਸਾਡੀ ਇਨਕਮ ਆ ਜਿਹੜੀ 24,000 ਹੋ ਜਾਂਦੀ ਸਾਲ ਦੀ। ਜਿਹੜੇ ਬੰਦੇ ਦੀ ਇਨਕਮ ਜੀ $1,600 $1,700 ਹੈਗੀ ਆ ਮਹੀਨੇ ਦੀ, ਉਹਦੇ ਵਿੱਚੋਂ ਉਹਨੇ ਰੋਟੀ ਪਾਣੀ ਵੀ ਖਾਣਾ, ਉਹਨੇ ਰੈਂਟ ਵੀ ਦੇਣਾ, ਉਹਦੇ ਖਰਚੇ ਵੀ ਹੈਗੇ ਨੇ। ਤੁਸੀਂ ਦੱਸੋ ਮੈਨੂੰ, ਤੁਸੀਂ ਤਾਂ $500 ਦੀ ਗੱਲ ਕਰਦੇ ਹੋ, ਮੈਂ ਤਾਂ ਕਹਿ੣ਾ ਉਹਦੇ ਵਾਸਤੇ $100 ਵੀ ਅਹਿਮੀਅਤ ਰੱਖਦਾ। ਆਪਾਂ ਸਾਰੇ ਆਪੋ ਆਪਣੀ ਪੀੜ੍ਹੀ ਹੇਠਾਂ ਸੋਟਾ ਮਾਰ ਕੇ ਵੇਖੀਏ, ਆਪਾਂ ਸਾਰੇ ਜਦੋਂ ਕੈਨੇਡਾ ਆਏ ਸੀ ਇਸੇ ਸਟੇਜ ਤੋਂ ਲੰਘੇ ਹਾਂ। ਜੇ ਅਸੀਂ ਬਹੁਤੇ ਅਮੀਰਾਂ ਦੇ ਮੁੰਡੇ ਹੁੰਦੇ ਨਾ ਤਾਂ ਮੇਰਾ ਖਿਆਲ ਇੱਥੇ ਨਾ ਹੁੰਦੇ। ਜੇ ਸਾਡੇ ਕੋਲ ਇੰਨੇ ਕੁ ਰਿਸੋਰਸਿਸ ਹੁੰਦੇ ਵੀ ਸਾਡੇ ਅੱਗੇ ਦੀ ਅੱਗੇ ਬੱਚੇ ਵੀ ਆਰਾਮ ਦੇ ਨਾਲ ਰੋਟੀ ਖਾਂਦੇ ਤਾਂ ਇੱਥੇ ਨਾ ਆਉਂਦੇ। ਆਪਾਂ ਨਾ ਬਹੁਤੀਆਂ ਫੁਕਰੀਆਂ ਫਕਰੀਆਂ ਮਾਰਨਾ ਛੱਡ ਦਿਆ ਕਰੀਏ। ਬਹੁਤ ਸਾਰੇ ਕਹਿੰਦੇ ਨੇ ਜੀ ਮੇਰੇ ਕੋਲ 200 ਕਿੱਲਾ ਸੀ, ਮੇਰੇ ਕੋਲ 400 ਕਿੱਲਾ ਸੀ। ਠੀਕ ਹੈ, ਹੋਊਗਾ, ਆਪਾਂ ਨਹੀਂ ਕਹਿੰਦੇ। ਬਹੁਤ ਅਸੀਂ ਅਮੀਰ ਸੀ, ਅਮੀਰ ਵੀ ਆਉਂਦੇ ਨੇ, ਅਲੱਗ ਅਲੱਗ ਆਉਣ ਦੇ ਕਾਰਨ ਅਲੱਗ ਅਲੱਗ ਨੇ। ਕੋਈ ਬਹੁਤੇ ਆਰਥਿਕਤਾ ਕਰਕੇ ਆਉਂਦੇ ਆ, ਕੁਛ ਵੈਸੇ ਹੀ ਆਜ਼ਾਦੀ ਦਾ ਨਿੱਘ ਮਾਨਣ ਆਉਂਦੇ ਆ, ਕਈਆਂ ਨੂੰ ਵੈਸੇ ਹੀ ਚਾਅ ਹੁੰਦਾ ਦੁਨੀਆਂ 'ਚ ਵੀ ਆਪਾਂ ਚਲੋ ਆਹ ਥਾਂ ਛੱਡ ਕੇ ਉੱਥੇ ਚਲੇ। ਬਾਕੀ ਓਵਰਆਲ ਜੀ ਮਾਈਗ੍ਰੇਸ਼ਨ ਆ ਜਿਹੜਾ, ਇਹ ਮਾਈਗ੍ਰੇਸ਼ਨ ਜਿਹੜੀ ਹੈਗੀ ਆ ਇਹ ਮੁੱਢ ਕਦੀਮਾਂ ਤੋਂ ਹੁੰਦੀ ਆਈ ਆ। ਪਰ ਇਹ ਹੈ, ਇਹ ਹੈ ਹੀ ਉਹਨਾਂ ਲਈ ਦੋਸਤੋ ਜਿਹੜੇ ਆਰਥਿਕ ਪੱਖ ਤੋਂ ਕਮਜ਼ੋਰ ਨੇ, ਬਹੁਤ ਜ਼ਿਆਦਾ ਕਮਜ਼ੋਰ ਨੇ। ਇੰਨੇ ਕਮਜ਼ੋਰ ਵੀ ਕਈ ਵਾਰੀ ਸੱਚੀ ਮੁੱਚੀ ਡਾਕਟਰ ਪ੍ਰੈਸਕ੍ਰਿਪਸ਼ਨ ਲਿਖਦੇ ਨਾ ਉਹਨਾਂ ਨੂੰ, ਬੁਖਾਰ ਚੜਿਆ ਹੋਵੇ, ਕੋਵਿਡ ਹੋਇਆ ਹੋਵੇ, ਮਾਸਕ ਲੈਣ ਨੂੰ ਪੈਸੇ ਨਹੀਂ ਹੁੰਦੇ ਉਹਨਾਂ ਕੋਲੇ। ਇਹ ਕੈਨੇਡਾ ਦੀ ਗੱਲ ਕਰ ਰਿਹਾ ਮੈਂ, ਕੈਨੇਡਾ ਦੀ ਦੋਸਤੋ, ਮੈਂ ਕਿਤੇ ਉਹ ਕੋਈ ਤੀਸਰੀ ਦੁਨੀਆਂ ਦੇ ਮੁਲਕਾਂ ਦੀ ਗੱਲ ਨਹੀਂ ਕਰ ਰਿਹਾ। ਇਹ ਕੈਨੇਡਾ ਦੀ ਗੱਲ ਕਰ ਰਿਹਾ ਜਿੱਥੇ 50% ਲੋਕ ਪੇਚੈੱਕ ਟੂ ਪੇਚੈੱਕ ਰਹਿੰਦੇ ਨੇ। ਪੇਚੈੱਕ ਟੂ ਪੇਚੈੱਕ ਮਤਲਬ ਅਗਲਾ ਚੈੱਕ ਨਹੀਂ ਆਇਆ ਤੇ ਘਰ ਦਾ ਬੁਰਾ ਹਾਲ ਹੋ ਜਾਣਾ, ਮੈਂ ਕੋਈ ਦੂਸਰੀ ਦੁਨੀਆਂ 'ਚ ਨਹੀਂ ਰਹਿੰਦਾ ਗਾ, ਇੱਥੇ ਹੀ ਰਹਿੰਦਾ। ਪਰ ਸਮੱਸਿਆ ਇਹ ਹੈ, ਅਸੀਂ ਹਰ ਇੱਕ ਗੱਲ ਦੇ ਵਿੱਚ, ਨਿੱਕੀ ਨਿੱਕੀ ਗੱਲ ਦੇ ਵਿੱਚ ਅਸੀਂ ਆਪਣੇ ਮਾਪ ਤੋਲ ਬਣਾਏ ਹੋਏ ਨੇ। ਚੰਗੀ ਗੱਲ ਆ, ਪੰਜਾਬੀ ਕਮਿਊਨਿਟੀ ਆਰਥਿਕ ਪੱਖੋਂ ਲੋਕ ਸਾਡੇ ਬਹੁਤ ਮਿਹਨਤ ਕਰਦੇ ਨੇ, ਸਖ਼ਤ ਮਿਹਨਤ ਕਰਦੇ ਨੇ। ਪਰ ਸਮਾਜ ਦੇ ਵਿੱਚ ਇੱਕ ਇਹੋ ਜਿਹਾ ਵਰਗ ਵੀ ਹੈਗਾ ਜਿਨ੍ਹਾਂ ਨੂੰ ਮਿਹਨਤ ਕਰਨ ਦੇ ਬਾਵਜੂਦ ਵੀ, ਜਿਨ੍ਹਾਂ ਦੇ ਪਰਿਵਾਰਾਂ ਦੀ ਹਾਲਤ ਇਹੋ ਜਿਹੀ ਰਹਿੰਦੀ ਆ ਕਿ ਉਹ ਆਰਥਿਕ ਪੱਖੋਂ ਹਮੇਸ਼ਾ ਥੱਲੇ ਹੀ ਰਹਿੰਦੇ ਨੇ। ਕੋਈ ਘਰ 'ਚ ਬਿਮਾਰ ਠਮਾਰ ਹੋ ਗਿਆ, ਕੋਈ ਘਰ 'ਚ ਲਾ ਇਲਾਜ ਬਿਮਾਰੀ ਆ, ਕਿਸੇ ਨੂੰ ਕੋਈ ਡਿਸੇਬਲ ਹੋਇਆ ਹੋਇਆ, ਤੁਸੀਂ ਕਹੋਗੇ ਜੀ ਸਰਕਾਰ ਸਹਾਇਤਾ ਕਰਦੀ, ਬਿਲਕੁਲ ਕਰਦੀ ਆ ਜੀ। ਪਰ ਸਹਾਇਤਾ ਹੋਣ ਦੇ ਬਾਵਜੂਦ ਵੀ ਪਰਿਵਾਰਕ ਮੈਂਬਰ ਆ ਜਿਹੜੇ, ਕਈਆਂ ਦੇ ਬੱਚੇ ਨੇ ਉਹ ਯੂਨੀਵਰਸਿਟੀ ਪੜ੍ਹਦੇ ਨੇ, ਇੰਨੇ ਕੁ ਜ਼ਿਆਦਾ ਖਰਚੇ ਨੇ। ਅੱਛਾ, ਕਈਆਂ ਦੇ ਦੋਸਤੋ ਫਿਜ਼ੀਕਲੀ ਚੈਲੇਂਜਡ ਨੇ ਬੱਚੇ, ਉਹਨਾਂ ਨੂੰ ਸਾਰਾ ਦਿਨ ਸੰਘਰਸ਼ ਕਰਨਾ ਪੈਂਦਾ। ਕਿਸੇ ਦੇ ਮਾਂ ਪਿਓ ਬਹੁਤ ਬੁੜੇ ਨੇ, ਕੋਈ ਲਾ ਇਲਾਜ ਬਿਮਾਰੀ ਹੈ। ਮੈਂ ਜਦੋਂ ਡਿਸਕਸ਼ਨ ਦੇ ਵਿੱਚ ਹਿੱਸਾ ਲੈਂਦੇ ਲੋਕਾਂ ਨੂੰ ਵੇਖਦਾ ਤਾਂ ਮੈਨੂੰ ਐਂ ਲੱਗਦਾ ਹੁੰਦਾ ਵੀ ਇਹ ਲੋਕ ਨਾ ਆਪਣੀ ਗੱਜ ਦੇ ਨਾਲ ਦੂਜੇ ਨੂੰ ਮਿਣਦੇ ਨੇ। ਸਾਡੇ ਆਪਣੇ ਪਰਿਵਾਰ ਤੋਂ ਬਾਹਰ ਵੀ ਇੱਕ ਸਮਾਜ ਆ, ਸਾਡੇ ਆਪਣੇ ਕਮਿਊਨਿਟੀ ਤੋਂ ਬਾਹਰ ਵੀ ਇੱਕ ਸਮਾਜ ਬੈਠਾ। ਮੈਂ ਜਦੋਂ ਕਈ ਵਾਰੀ ਅਮੈਰੀਕਾ ਦੇ ਵਿੱਚ, US ਦੇ ਵਿੱਚ ਖਾਸ ਕਰਕੇ, ਅਤੇ ਕੈਨੇਡਾ ਅਤੇ ਨੌਰਥ ਅਮੈਰੀਕਾ 'ਚ ਆਮ ਕਰਕੇ ਮੈਂ ਜਦੋਂ ਨਿਗਾਹ ਘੁਮਾ ਕੇ ਵੇਖਦਾ ਨਾ, ਤਾਂ ਬਹੁਤ ਸਾਰੇ ਲੋਕ ਨੇ ਦੋਸਤੋ ਜਿਹੜੇ ਗੁਰਬਤ ਨਾਲ ਜੂਝ ਰਹੇ ਨੇ ਅਜੇ ਵੀ, ਜਿਨ੍ਹਾਂ ਕੋਲ ਕੋਈ ਪੱਕਾ ਰੁਜ਼ਗਾਰ ਨਹੀਂ, ਕੰਪਨੀਆਂ ਨੇ ਪੱਕੀਆਂ ਜੋਬਸ ਦੇਣੀਆਂ ਬੰਦ ਕੀਤੀਆਂ, ਜਿਨ੍ਹਾਂ ਕੋਲ ਬੈਨੀਫਿਟ ਹੈ ਨਹੀਂ। ਬੈਨੀਫਿਟ ਕੀ ਜੀ, ਬੱਚਿਆਂ ਦੇ ਦੰਦ ਜਿਹੜੇ ਉਹ ਠੀਕ ਕਰਾਉਣ ਲਈ ਉਹਨਾਂ ਕੋਲ $40-50 ਨਹੀਂ ਜੁੜਦੇ, ਚਾਰ ਮਹੀਨੇ ਲਈ ਬਜਟ ਪਿੱਛੇ ਕਰ ਦਿੰਦੇ ਨੇ। ਮੈਂ ਥੋੜ੍ਹਾ ਕਹਿ ਰਿਹਾ, ਤੁਸੀਂ ਡਾਟਾ ਦੇਖੋ, ਸਰਕਾਰ ਦਾ ਖੁਦ ਡਾਟਾ ਦੇਖੋ। ਜਿਵੇਂ ਗੱਲ ਕੀਤੀ ਆ ਵੀ 50% ਲੋਕ ਪੇਚੈੱਕ ਟੂ ਪੇਚੈੱਕ ਰਹਿੰਦੇ ਨੇ, ਤਾਂ ਤੁਸੀਂ ਡਾਟਾ ਖੋਲ ਕੇ ਦੇਖ ਲਓ। ਜੇ ਘਰ ਦੇ ਵਿੱਚ ਡੈਥ ਵੀ ਹੋ ਜਾਵੇ ਨਾ ਅਰਨਿੰਗ ਮੈਂਬਰ ਦੀ, ਤਾਂ ਬਜਟ ਹਿੱਲ ਜਾਂਦਾ, ਉਹਦੇ ਫਿਊਨਰਲ ਲਈ ਪੈਸੇ ਨਹੀਂ ਹੁੰਦੇ। ਜੇ ਉਹਨੇ ਇੰਸ਼ੋਰੈਂਸ ਨਾ ਕਰਾਈ ਜਾਵੇ ਤਾਂ ਫਿਊਨਰਲ ਨਹੀਂ ਹੁੰਦਾ। ਇਸ ਕਰਕੇ ਸਾਡੇ ਸਮਾਜ 'ਚ ਇੱਕ ਨਾ, ਮੇਰੇ ਕਹਿਣ ਦਾ ਮਕਸਦ ਹੈ ਵੀ ਸਾਡੇ ਸਮਾਜ 'ਚ ਇੱਕ ਵਰਗ ਬੈਠਾ ਜਿਹਨੂੰ ਸੱਚੀ ਮੁੱਚੀ ਜ਼ਰੂਰਤ ਹੁੰਦੀ ਹੈ। ਜੇ ਕਿਤੇ ਕੋਈ ਸਰਕਾਰ ਇਹੋ ਜਿਹੀ ਮਦਦ ਕਰ ਦਿੰਦੀ ਆ, ਆਪਾਂ ਟੈਕਸ ਵੀ ਦਿੰਦੇ ਹੀ ਹਾਂ, ਤਾਂ ਦਿਲ ਖੋਲ੍ਹ ਕੇ, ਕੋਈ ਗੱਲ ਨਹੀਂ ਜੀ, ਆਪਾਂ ਤਕੜੇ ਹਾਂ, ਆਪਾਂ ਇਹ ਸੋਚਿਆ ਕਰੋ ਵੀ ਜਿਹੜਾ ਬੰਦਾ ਤਕੜਾ, ਆਪਾਂ ਤਕੜੇ ਹਾਂ, ਆਪਾਂ ਸਰਕਾਰ ਨੂੰ ਟੈਕਸ ਦੇ ਰਹੇ ਹਾਂ, ਇਹ ਸਰਕਾਰ ਨੇ ਵੇਖਣਾ ਕਿਹਦੀ ਮਦਦ ਕਰਦੀ ਕਿਹਦੀ ਨਹੀਂ। ਜੇ ਸਰਕਾਰ ਨੇ ਗਲਤ ਮਦਦ ਕੀਤੀ ਆ ਤੇ ਆਪੇ ਚੋਣਾਂ 'ਚ ਸਿੱਟਾ ਭੁਗਤ ਲੂ। ਤੇ ਦੂਜੀ ਗੱਲ ਇਹ ਆ ਬਈ ਜਦੋਂ ਵੀ ਕਿਤੇ ਕੋਈ ਸਰਕਾਰ ਦੀਆਂ ਪਾਲਿਸੀਆਂ ਦਾ ਵਿਰੋਧ ਕਰੋ ਡਟ ਕੇ ਜਿੰਨਾ ਕਰ ਸਕਦੇ, ਪਰ ਜਦੋਂ ਵੀ ਕਿਤੇ ਸਰਕਾਰ ਦੀ ਕੋਈ ਇਹੋ ਜਿਹੀ ਪਾਲਿਸੀ ਆਉਂਦੀ ਆ ਨਾ ਵੀ ਜਿੱਥੇ ਬੱਚਿਆਂ ਨੂੰ ਬੈਨੀਫਿਟ ਦਿੱਤਾ, ਜਿਹੜੀ ਆਰਥਿਕ ਤੌਰ 'ਤੇ ਕਮਜ਼ੋਰ ਧਿਰ ਹੁੰਦੀ ਆ ਬਹੁਤਾ ਮਿਲਣਾ ਚਾਹੀਦਾ ਥੋੜ੍ਹਾ ਨਹੀਂ, ਉੱਥੇ ਸਾਡੇ ਲੋਕਾਂ ਦੀ ਕੀ ਆ ਤਾਂ ਆਪ ਹੱਥ ਅੱਡ ਲੈਂਦੇ ਨੇ ਬਈ ਸਾਨੂੰ ਕੀ ਦਿੱਤਾ। ਉਹ ਭਲਿਓ ਮਾਨਸੋ 6-6 ਫੁੱਟ ਦੇ ਹੈਗੇ ਹੋ ਤੁਸੀਂ, ਬਾਹਾਂ ਤੁਹਾਡੀਆਂ ਡੋਲਿਆਂ ਦੇ ਉੱਤੇ ਤੁਸੀਂ ਮੱਛੀਆਂ ਬਣਾਈਆਂ ਹੋਈਆਂ, ਜਿੰਮ 'ਚ ਤੁਸੀਂ ਰੋਜ਼ ਜਾਂਦੇ ਹੋ, ਦਾਰੂ ਦਾ ਪੈਕ ਸ਼ਾਮ ਨੂੰ ਪੀਂਦੇ ਹੋ, ਕੋਈ ਸਮੋਸੇ ਵਾਲੀ ਮਠਿਆਈ ਵਾਲੀ ਦੁਕਾਨ, ਕੋਈ ਵਧੀਆ ਕੱਪੜੇ ਵਾਲੀ ਦੁਕਾਨ ਦੁਨੀਆਂ 'ਚ ਹੋਊ ਨੂੰ ਜਿੱਥੇ ਤੁਸੀਂ ਗੇੜਾ ਨਾ ਕੱਢਿਆ ਹੋਊਗਾ। ਲੱਖ ਲੱਖ 2-2 ਲੱਖ ਤੁਸੀਂ ਕਮਾਉਂਦੇ ਹੋ, 7-7-8-8 ਹਜ਼ਾਰ ਤਨਖਾਹ ਲੈ ਕੇ ਘਰਾਂ 'ਚ ਆਉਂਦੇ ਹੋ, ਤੁਸੀਂ ਇਹ ਕਹਿੰਦੇ ਹੋ ਵੀ ਸਰਕਾਰ ਸਾਨੂੰ ਕੀ ਦੇਊ। ਆਪ ਜਦੋਂ ਕੋਵਿਡ ਬੈਨੀਫਿਟ ਖੁੱਲ੍ਹਣ ਲੱਗੇ ਤੇ ਉਦੋਂ 2-2 ਹਜ਼ਾਰ ਤਾਂ ਸਾਰਿਆਂ ਨੇ ਝੋਲੀ ਪਾਇਆ। ਮੈਂ ਕਿਹਾ ਕੋਈ ਥਾਂ ਨਹੀਂ ਛੱਡਿਆ ਵੀ ਜਿੱਥੇ ਜਾਲੀ ਕੋਵਿਡ ਬੈਨੀਫਿਟ ਨਾ ਲਏ। ਬੰਦ ਪਈਆਂ ਕੰਪਨੀਆਂ 15-15 ਸਾਲ ਪਹਿਲਾਂ ਦੀਆਂ, ਲੋਕਾਂ ਨੇ ਚਾਲੂ ਕਰਾ ਕੇ ਉਹ ਲੈ। ਮੈਂ ਨਾ ਤੁਹਾਨੂੰ ਇੱਕ ਉਦਾਹਰਣ ਦਿੰਦਾ, ਹੁਣ ਔਖੇ ਨਾ ਹੋਇਆ ਤੁਸੀਂ। ਮੈਂ ਉਹਨਾਂ ਨੂੰ ਨਹੀਂ ਕਹਿ ਰਿਹਾ ਜਿਹੜੇ ਇਮਾਨਦਾਰ ਆ, ਜਿਹੜੇ ਬੇਈਮਾਨ ਨੇ ਮੈਂ ਉਹਨਾਂ ਨੂੰ ਕਹਿ ਰਿਹਾ, ਜਿਹੜੇ ਰੌਲਾ ਪਾਉਂਦੇ ਨੇ ਨਾ ਵੀ ਫਲਾਣੇ ਨੂੰ $500 ਕਿਉਂ ਮਿਲ ਗਿਆ। ਮੈਂ ਤਾਂ ਕਹਿੰਦਾ 500 ਕਿਉਂ ਜੀ, 1000 ਮਿਲਣਾ ਚਾਹੀਦਾ, ਜਿਹੜਾ ਜਿਹਨੂੰ ਵਿਚਾਰੇ ਨੂੰ ਕੋਈ ਸਮੱਸਿਆ, ਜਿਹੜਾ ਕਿਰਾਇਆ ਹੀ ਨਹੀਂ ਦੇ ਸਕਦਾ ਆਪਦੀ ਮਿਹਨਤ ਕਰਨ ਦੇ ਬਾਵਜੂਦ, ਕੋਈ ਨਵਾਂ ਇਮੀਗ੍ਰੈਂਟ ਆਇਆ, ਜੋਬ ਨਹੀਂ ਮਿਲੀ, ਫਿਰ ਕੀ ਹੋ ਗਿਆ, ਟੈਕਸ ਕਾਹਦੇ ਲਈ ਹੁੰਦਾ। ਇਹ ਉਹ ਸਰਕਾਰ ਹੈ ਜਿਹੜੀ ਬੇਲ ਆਊਟ ਪੈਕੇਜਸ, ਕਰੋੜਾਂ ਡਾਲਰ ਬੇਲ ਆਊਟ ਪੈਕੇਜਸ ਦਿੰਦੇ ਆ, ਵੱਡੀਆਂ ਕੰਪਨੀਆਂ ਨੂੰ ਦਿੱਤੇ ਨੇ, ਤੇ ਵੱਡੇ ਢਿੱਡ ਜਿਹੜੇ ਆਲਰੇਡੀ ਮੋਟੇ ਨੇ ਉਹਨਾਂ ਦੇ ਵਿੱਚ ਭਰਤਾ, ਤੇ ਜਿਹੜਾ ਪਿਚਕਿਆ ਹੋਇਆ ਢਿੱਡ ਵਾਲਾ ਉਹਨੂੰ ਦੇਤਾ, ਤੇ ਕਿੰਨਾ ਫਰਕ ਪੈਂਦਾ। ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ, ਕੋਵਿਡ ਦੇ ਦੌਰਾਨ ਇੱਕ ਟਰੱਕ ਡਰਾਈਵਰ ਆਪਣਾ ਲੋਡ ਚੱਕ ਕੇ ਉਹ ਡਿਲੀਵਰ ਕਰਕੇ ਆਉਂਦਾ। ਇਹ ਮੈਂ ਕੋਵਿਡ ਦੇ ਟਾਈਮ ਦੀ ਗੱਲ ਕਰ ਰਿਹਾ, 2020 ਜੂਨ ਜੁਲਾਈ ਦੀ। $7,000-8,000 ਕਮਾਉਂਦਾ ਜੀ, ਉਹਦੀ ਵਾਈਫ ਵੀ ਕਮਾਉਂਦੀ ਹੈ, ਉਹਦੇ ਬੱਚੇ ਯੂਨੀਵਰਸਿਟੀ ਪੜ੍ਹਦੇ ਨੇ, ਯੂਨੀਵਰਸਿਟੀ ਪੜ੍ਹਦੇ ਪੜ੍ਹਦੇ ਉਹ ਕੰਮ ਕਰਦੇ ਨੇ, $2,000-2,500 ਉਹ ਵੀ ਕਮਾਉਂਦੇ ਨੇ, ਕਿਤੇ ਕੈਸ਼ ਲੈ ਲੈਂਦੇ, ਕਿਤੇ ਕੁਛ, ਕਦੇ ਕਿਸ ਕੁਛ। ਉਹ ਬੰਦਾ ਕੋਵਿਡ ਬੈਨੀਫਿਟ ਦੇ ਵਿੱਚ ਅਪਲਾਈ ਕਰ ਦਿੰਦਾ। ਅੱਛਾ, ਉਹ ਕੀ ਕਰਦਾ, ਉਹ ਆਪਣੀ ਉਹਨੇ ਇਨਕਾਰਪੋਰੇਸ਼ਨ ਖਲਾਈ ਹੋਈ ਆ, ਇਨਕਾਰਪੋਰੇਸ਼ਨ ਖਲਾ ਕੇ ਘਰ ਵਾਲੀ ਨੂੰ ਤਨਖਾਹ ਵੀ ਦਿੰਦਾ, ਬਾਹਰ ਵੀ ਕੰਮ ਕਰਦੀ ਕਿਤੇ ਨਾ ਕਿਤੇ ਕੈਸ਼ 'ਤੇ। ਅੱਛਾ, ਕੋਵਿਡ ਦੇ ਦੌਰਾਨ ਉਹ ਬੰਦਾ, ਅੱਛਾ ਉਹ ਹੋ ਸਕਦਾ ਉਹ ਬੰਦਾ ਆਪਦੇ ਬੱਚਿਆਂ ਨੂੰ, ਜਿਹੜੇ ਬਾਹਰ ਕੈਸ਼ ਵੀ ਕੰਮ ਕਰਦੇ ਆ ਆਪਦੇ ਕੋਲੋਂ, ਆਪਦੀ ਕੰਪਨੀ 'ਚ ਥੋੜ੍ਹੀ ਬਹੁਤ ਟੈਕਸ ਬਚਾਉਣ ਲਈ ਤਨਖਾਹ ਦਿੰਦਾ ਹੋਵੇ, ਵੀ ਇਹ ਲੋਡ ਚੱਕਦਾ ਮੇਰਾ ਬੱਚਾ, ਆਏ ਆ ਫਲਾਨਾ ਟਾਈਮ, ਆਪਦੀ ਛੋਟੀ ਕੰਪਨੀ ਖੋਲ੍ਹੀ ਹੋਈ ਆ, ਉਹਨੇ ਓਨਰ ਓਪਰੇਟਰ ਆ, ਡਰਾਈਵਰ ਨਹੀਂ ਓਨਰ ਓਪਰੇਟਰ ਆ। ਕੋਵਿਡ ਜਦੋਂ ਆਉਂਦਾ ਉਹਦੇ ਲੋਡ ਉਵੇਂ ਹੀ ਪੱਕੀਆਂ ਕੰਪਨੀਆਂ ਤੋਂ ਚੱਲੀ ਜਾਂਦੇ ਨੇ, ਉਹਦੀ ਵਾਈਫ ਵੀ ਕੋਵਿਡ ਬੈਨੀਫਿਟ ਲੈ ਲੈਂਦੀ ਹੈ, ਉਹਦਾ ਬੇਟਾ ਯੂਨੀਵਰਸਿਟੀ ਪੜ੍ਹਦਾ ਉਹ ਵੀ ਲੈ ਲੈਂਦਾ, ਅਤੇ ਉਹਦੀ ਬੇਟੀ ਵੀ ਲੈ ਲੈਂਦੀ ਹੈ। ਆਪ 7-8 ਹਜ਼ਾਰ ਉਵੇਂ ਹੀ ਕਮਾਈ ਜਾਂਦਾ, 10,000 ਵੀ ਕਮਾ ਸਕਦਾ, 2,000 ਉਹਦੀ ਵਾਈਫ ਨੂੰ ਆਉਣ ਲੱਗ ਜਾਂਦਾ, 2,000 ਉਹਦੀ ਘਰ ਵਾਲੀ ਨੂੰ, 2,000 ਉਹਦੇ ਬੱਚੇ ਕੁੜੀ ਨੂੰ ਆਉਣ ਲੱਗ ਜਾਂਦਾ, 2,000 ਮੁੰਡੇ ਨੂੰ ਆਉਣ ਲੱਗ ਜਾਂਦਾ, ਅਤੇ ਉਹਦੇ ਤਾਂ ਬੱਲੇ ਬੱਲੇ ਬਾਰੇ ਨਿਆਰੇ ਹੋ ਗਏ ਨਾ। ਮੈਂ ਤੁਹਾਨੂੰ ਇੱਕ ਉਦਾਹਰਣ ਦਿੱਤੀ ਆ ਦੋਸਤੋ, ਇਹ ਸਾਰਿਆਂ 'ਤੇ ਹੀ ਲਾਗੂ ਹੋ ਸਕਦੀ, ਇਕੱਲੇ ਟਰੱਕ ਡਰਾਈਵਰ 'ਤੇ ਨਹੀਂ। ਇਹ ਨਾ ਸੋਚੋ ਮੈਂ ਵੀ ਟਰੱਕ ਡਰਾਈਵਰ ਰਿਹਾ, 3 ਸਾਲ ਟਰੱਕ ਚਲਾਇਆ, ਬਥੇਰਿਆਂ ਨੇ ਮੇਰੇ ਪੈਸੇ ਦੱਬੇ ਨੇ, ਕੰਪਨੀਆਂ ਨੇ ਦੱਬੇ ਨੇ, ਵੱਡਿਆਂ ਨੇ ਨਾਲੇ, ਕੋਈ ਗੱਲ ਨਹੀਂ, ਪੁਰਾਣੀ ਗੱਲ ਆ, ਚਲੋ ਰਿਸੈਸ਼ਨ ਦਾ ਟਾਈਮ 6-7 ਦੀ ਗੱਲ ਆ। ਇਹ ਹਰੇਕ ਬਿਜ਼ਨਸ ਵਾਸਤੇ ਟਰੂ ਆ। ਅੱਛਾ, ਲੈ ਲੈ ਪੈਸੇ, ਹੁਣ ਇਹ ਤਾਂ ਮੈਂ ਤੁਹਾਨੂੰ ਉਦਾਹਰਣ ਦਿੱਤੀ ਆ ਨਾ, ਹੁਣ ਤਾਂ ਸਰਕਾਰ ਖੁਦ ਕਹੀ ਜਾਂਦੀ ਆ ਵੀ 4.5 billion ਦੇ ਜਿਹੜੇ ਸਰਬ ਬੈਨੀਫਿਟ ਸੀ ਉਹ ਲੋਕਾਂ ਨੇ ਇਲੀਗਲ ਤਰੀਕੇ ਨਾਲ ਲਏ ਨੇ। ਅੱਛਾ, ਮੈਂ ਇੱਥੇ ਫਿਰ ਸਰਕਾਰ ਨੂੰ ਦੋਸ਼ੀ ਠਹਿਰਾਉਂਦਾ, ਮੈਂ ਬੰਦੇ ਨੂੰ ਦੋਸ਼ੀ ਨਹੀਂ ਠਹਿਰਾਉਂਦਾ, ਮੈਂ ਕਹਿੰਦਾ ਨਿਕੰਮੀ ਸਰਕਾਰ ਆ, ਉਹਨਾਂ ਨੇ ਬਿਨਾਂ ਪਰਖੇ ਪੜਤਾਲੇ ਦਿੱਤੇ, ਕੋਈ ਕ੍ਰਾਈਟੇਰੀਆ ਨਹੀਂ। ਅੱਛਾ, ਜੇ ਦੇ ਵੀ ਦਿੱਤੇ ਤਾਂ ਐਡੀ ਵੀ ਕਿੱਡੀ ਗੱਲ ਆ, ਲੋਕਾਂ ਦਾ ਪੈਸਾ ਸੀ ਲੋਕਾਂ 'ਚ ਆ ਗਿਆ। ਪਰ ਮੈਨੂੰ ਸਮੱਸਿਆ ਇਹ ਹੈ ਬਈ ਇੰਨੇ ਪੈਸੇ ਛੱਕ ਕੇ ਡਕਾਰ ਤੱਕ ਨਹੀਂ ਲਿਆ ਬੰਦਿਆਂ ਨੇ, ਕਰੋੜਾਂ ਰੁਪਈਏ ਛੱਕ ਲਏ, ਅਤੇ ਜੇ ਹੁਣ ਕਿਸੇ ਨੂੰ $500 ਮਿਲਣ ਲੱਗਿਆ, ਆਪਾਂ ਰੇਡੀਓ 'ਤੇ ਰੌਲਾ ਕਿਉਂ ਪਾਉਂਦੇ ਹਾਂ, ਆਪਾਂ ਕਮੈਂਟ ਕਿਉਂ ਕਰਦੇ ਹਾਂ ਟੋਰਾਂਟੋ ਸਟਾਰ 'ਚ, ਕਾਹਦੇ ਲਈ ਕਰਦੇ ਹਾਂ, ਫਿਰ ਕੀ ਹੋ ਗਿਆ, ਐਡੀ ਕੀ ਗੱਲ ਆ, 500 ਛੱਡ ਕੇ 1,000 ਮਿਲ ਜੇ, ਜਿਹੜਾ ਵਿਚਾਰਾ ਲੋੜਵੰਦ ਆ। ਸਮੱਸਿਆ ਤਾਂ ਇਹੀ ਆ ਨਾ, ਇਹ ਨਿੱਕੀ ਜਿਹੀ ਗੱਲ ਆ ਵੀ ਜੇ ਲੋੜਵੰਦ ਦੀ ਮਦਦ ਹੋ ਗਈ, ਵੱਧ ਹੋਣੀ ਚਾਹੀਦੀ, ਫਿਰ ਕੀ ਆ, ਕਿਰਾਏ ਵਧੇ ਆ ਦੋਸਤੋ। ਇੱਕ ਜਿਹੜਾ ਬੰਦਾ ਕੁਦਰਤ ਨੇ ਮਾਰਿਆ ਹੋਇਆ ਮਾੜਾ ਹੈ ਕਿਸੇ ਵੀ ਕਾਰਨ ਕਰਕੇ, ਉਹਨੂੰ ਮੈਂ ਉਹਨਾਂ ਲੋਕਾਂ ਦੀ ਗੱਲ ਨਹੀਂ ਕਰ ਰਿਹਾ ਜਿਹੜੇ ਇੰਟੈਂਸ਼ਨਲੀ ਵਿਹਲੇ ਰਹਿੰਦੇ ਨੇ, ਮੈਂ ਉਹਨਾਂ ਦੀ ਗੱਲ ਨਹੀਂ ਕਰ ਰਿਹਾ, ਮੈਂ ਇੱਕ ਪੂਰੇ ਪਰਿਵਾਰ ਦੀ ਗੱਲ ਕਰ ਰਿਹਾ ਜਿਹਦੇ ਵਿੱਚ ਬੱਚੇ ਵੀ ਆ, ਬਜ਼ੁਰਗ ਵੀ ਆ, ਚਲੋ ਇਕੱਲਾ ਵੀ ਰਹਿੰਦਾ ਤਾਂ ਫਿਰ ਵੀ ਕੀ ਆ, $20,000 ਨਾਲ ਕੀ ਬਣਦਾ ਦੱਸੋ? ਤਾਂ 20,000 ਜਿਹਦਾ ਡਾਲਰ ਕਮਾਉਂਦਾ ਉਹਨੂੰ 500 ਮਿਲ ਵੀ ਗਿਆ, ਕੋਈ ਫਰਕ ਨਹੀਂ ਪੈਂਦਾ ਗਾ। ਇਹ ਨਿੱਕੀਆਂ ਨਿੱਕੀਆਂ ਗੱਲਾਂ ਨੇ, ਧਿਆਨ ਦੇਈਏ ਵੱਡੀਆਂ ਗੱਲਾਂ। ਜਦੋਂ 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 ਸਰਕਾਰਾਂ ਦੀਆਂ ਪਾਲਿਸੀਜ਼ ਦਾ ਵਿਰੋਧ ਕਰਨਾ, ਵੱਡੀ ਗੱਲ 'ਤੇ ਠੋਕ ਵਜਾ ਕੇ ਵਿਰੋਧ ਕਰਨਾ ਚਾਹੀਦਾ। ਇੰਨੀ ਗੱਲ ਤਾਂ ਵੈਸੇ ਹੀ ਇਗਨੋਰ ਕਰ ਦੇਣੀ ਚਾਹੀਦੀ ਹੈ। ਬੱਚਿਆਂ ਨੂੰ ਡੈਂਟਲ ਬੈਨੀਫਿਟ ਮਿਲ ਗਏ, ਫਿਰ ਕੀ ਹੋ ਗਿਆ? ਬੱਚੇ ਉਡੀਕਦੇ ਰਹਿੰਦੇ ਨੇ, 8-8, 9-9 ਮਹੀਨੇ ਲੰਘ ਜਾਂਦੇ ਨੇ, ਪੇਰੈਂਟਸ ਕਹਿੰਦੇ ਆ ਬੱਚਿਆਂ ਦਾ $35-40-50-100 ਬੱਚਿਆਂ ਦੇ ਟੀਥ ਕਲੀਨਿੰਗ ਕਰਾਉਣ, ਕਿਉਂ ਡਿਲੇ ਹੀ ਕਰਦੇ ਉਹਨੂੰ? ਚਲੋ ਆਹ ਤਿਉਹਾਰਾਂ ਦਾ ਦਿਨ ਹੁੰਦਾ ਨਾ, ਦਸੰਬਰ ਦਾ ਮਹੀਨਾ, ਤੁਸੀਂ ਵੱਡੇ ਵੱਡੇ ਅਖਬਾਰਾਂ ਦੀਆਂ ਰਿਪੋਰਟਸ ਚੱਕ ਕੇ ਦੇਖੋ, ਲੋਕਾਂ ਨੇ ਆਪਣੇ ਗਰੋਸਰੀ ਦੇ ਖਰਚੇ ਕੰਟਰੋਲ ਕੀਤੇ ਨੇ, ਮਹਿੰਗਾਈ ਇੰਨੀ ਵੱਧ ਰਹੀ ਹੈ, ਲੋਕਾਂ ਨੇ ਬੱਚਿਆਂ ਦੇ ਕੱਪੜੇ ਤੱਕ ਕੰਟਰੋਲ ਕੀਤੇ ਨੇ, ਵੀ ਆਹ ਸਾਰੀ ਆਪਾਂ ਗਿਫਟ ਨਹੀਂ ਲੈਣੇ, ਆਪਾਂ ਆਹ ਨਹੀਂ ਕਰਨਾ। ਇੱਕ ਇੱਕ ਖੁਸ਼ੀ ਵੱਸਦਾ ਸਮਾਜ ਆ ਨਾ, ਠੀਕ ਹੈ ਉਹਦੇ ਵਿੱਚੋਂ ਜਿਹੜਾ ਤਕੜਾ ਬੰਦਾ ਉਹਦਾ ਨਜ਼ਰੀਆ ਹੋਰ ਹੋ ਸਕਦਾ, ਪਰ ਸਮਾਜ ਤਾਂ ਸਾਰੇ ਲੋਕਾਂ ਦਾ ਹੁੰਦਾ ਦੋਸਤੋ, ਸਾਰੇ ਲੋਕਾਂ ਨੇ ਇਕੱਠੇ ਰਲ ਕੇ ਚੱਲਣਾ ਹੁੰਦਾ ਉਹਦੇ। ਜੇ ਕਿਸੇ ਨੂੰ ਆਰਥਿਕ ਪੱਖ ਤੋਂ ਕਮਜ਼ੋਰ ਆ, ਮਦਦ ਮਿਲ ਗਈ, ਕੋਈ ਗੱਲ ਨਹੀਂ, ਢਿੱਡ ਨਹੀਂ ਦੁਖਣਾ ਚਾਹੀਦਾ। ਇਹ ਬਹੁਤ ਨਿੱਕੀ ਗੱਲ ਆ, ਨਿੱਕੀਆਂ ਨਿੱਕੀਆਂ ਗੱਲਾਂ ਮਤਲਬ ਜਿਹੜੀਆਂ ਹੈਗੀਆਂ ਉਹ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੀਆਂ ਨੇ। ਨਿੱਕੀ ਜਿਹੀ ਮਦਦ ਆ ਜਿਹੜੀ ਕਿਸੇ ਬੰਦੇ ਦੀ ਨਾ, ਕਈ ਵਾਰੀ ਉਹਨੂੰ 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 ਇੰਨਾ ਕੁ ਸਫਲ ਬਣਾ ਦਿੰਦੀ ਆ, ਗੱਲ ਹੀ ਛੱਡ ਦਿਓ ਬਸ। ਕਿਸੇ ਦਾ ਵੇੜੇ ਸਿਰ ਫੜਿਆ ਹੋਇਆ ਹੱਥ ਆ ਜਿਹੜਾ, ਉਹ ਕਿਸੇ ਨੂੰ ਨਵੀਂ ਜ਼ਿੰਦਗੀ ਬਖਸ਼ ਦਿੰਦਾ, ਨਿੱਕੀ ਜਿਹੀ ਮਦਦ ਹੀ ਆ। ਇਹ ਸਰਕਾਰਾਂ ਨੂੰ ਕਰਦੇ ਰਹਿਣਾ ਚਾਹੀਦਾ, ਸਰਕਾਰਾਂ ਦੀ ਡਿਊਟੀ ਆ। ਅੱਜ $500 ਦਿੱਤਾ ਜਿਹਨੂੰ ਲੋੜ ਆ, ਮੈਂ ਤਾਂ ਕਹਿੰਦਾ ਅਗਲੇ ਮਹੀਨੇ ਫੇਰ ਦੇ ਦਿਓ, ਕੋਈ ਫਰਕ ਇਹਦੇ ਨਾਲ ਸਮਾਜ ਥੱਲੇ ਨਹੀਂ ਜਾਣ ਲੱਗਿਆ, ਬਿਲਕੁਲ ਨਹੀਂ ਜਾਣ। ਸਮਾਜ ਜਾਂਦਾ ਠੱਗੀਆਂ ਠੋਰੀਆਂ ਦੇ ਨਾਲ। ਜਦੋਂ ਅੱਛਾ ਸਾਡੇ ਲੋਕ ਬੋਲਦੇ ਹੀ ਨਹੀਂ ਜੀ, ਜਦੋਂ ਵੱਡੀਆਂ ਕੰਪਨੀਆਂ ਨੂੰ ਟੈਕਸ ਬ੍ਰੇਕ ਦਿੰਦੇ ਨੇ ਨਾ, ਬੋਲਦੇ ਹੀ ਨਹੀਂ, ਚੁੱਪ ਹੀ ਕਰ ਜਾਂਦੇ, ਜਾਂ ਤਾਂ ਪਤਾ ਹੀ ਨਹੀਂ, ਵੈਸੇ ਹੀ ਘੁੱਗੂ ਆ, ਪੜ੍ਹਦੇ ਲਿਖਦੇ ਨਹੀਂ, ਪਤਾ ਨਹੀਂ। ਇਹ ਜਦੋਂ 6-7 ਰਿਸੈਸ਼ਨ ਆਇਆ ਸੀ, ਵੱਡੀਆਂ ਵੱਡੀਆਂ ਕੰਪਨੀਆਂ ਨੂੰ ਇੰਨੇ ਪੈਕੇਜਸ ਦਿੱਤੇ ਸਰਕਾਰਾਂ ਨੇ, ਗੱਲ ਹੀ ਛੱਡ ਦਿਓ, ਟੈਕਸ ਬ੍ਰੇਕਸ ਦਿੰਦੀਆਂ ਨੇ। ਆ ਵੱਡੇ ਵੱਡੇ ਠੱਗਾਂ ਨੇ ਜਿਹੜੀਆਂ ਬਾਹਰਲੀਆਂ ਬੈਂਕਾਂ ਦੇ ਵਿੱਚ ਪੈਸਾ ਜਮ੍ਹਾਂ ਕਰਾਇਆ ਹੋਇਆ ਨਾ, ਕਿਸੇ ਸਰਕਾਰ ਦੇ ਵਿੱਚ ਜ਼ਰੂਰਤ ਨਹੀਂ ਪੈਂਦੀ ਵੀ ਉਹਨਾਂ ਦਾ ਪੈਸਾ ਦੱਬ ਕੇ ਇੱਥੇ ਲੈ ਆਵੇ। ਵਿਦੇਸ਼ਾਂ 'ਚੋਂ ਪੈਸਾ ਲੱਗ ਰਿਹਾ ਨਾ, ਹਰਾਮ ਦਾ ਪੈਸਾ, ਕਾਨੂੰਨ ਬਣਾਈ ਜਾਂਦੇ ਆ, ਆਹ ਫਿਨਟਰੈਕ ਰਿਕੁਆਇਰਮੈਂਟਸ ਆ ਜੀ, ਆਏ ਆ ਜੀ, ਆਏ ਆ ਜੀ, ਪਰ ਟੇਢੇ ਤਰੀਕੇ ਨਾਲ ਸਾਰਿਆਂ ਨੂੰ ਪਤਾ ਲੱਗ ਗਿਆ 10 ਸਾਲਾਂ 'ਚ ਕਿੰਨਾ ਪੈਸਾ ਲੱਗਿਆ। ਸਮਗਲਰਾਂ ਦਾ ਪੈਸਾ, ਬਾਹਰਲੇ ਦੇਸ਼ਾਂ 'ਚ ਜਿਹੜੇ ਕਰਪਟ ਲੋਕ ਨੇ ਆਪਣੀਆਂ ਸਰਕਾਰਾਂ 'ਚੋਂ ਪੈਸਾ ਕਮਾਇਆ, ਇੱਥੇ ਸਭ ਇੱਥੇ ਡੰਪ ਕਰੀ ਜਾਂਦੇ ਨੇ, ਐਸ਼ ਕਰਦੇ ਨੇ, ਉਹਨਾਂ ਦੇ ਪੁਸ਼ਤਾਂ ਨੇ ਵੀ ਅੱਗੇ ਐਸ਼ ਕਰਨੀ ਆ। 2.5 million ਦੇ ਬੰਗਲੋ ਲੋਕਾਂ ਨੇ ਇੱਥੇ ਸਟੂਡੈਂਟਾਂ ਨੂੰ ਲੈ ਕੇ ਦਿੱਤੇ ਕਈ ਦੇਸ਼ਾਂ ਦੇ ਵਿੱਚੋਂ, ਸਰਕਾਰ ਨੇ ਕੁਛ ਕੀਤਾ? ਚੂੰ ਤੱਕ ਨਹੀਂ ਕੀਤੀ ਗਈ। ਖੈਰ ਕਾਫੀ ਸਾਰੀਆਂ ਗੱਲਾਂ ਕਰ ਲਈਆਂ ਨੇ, ਮੇਰੇ ਖਿਆਲ ਇੱਕ ਦੋ ਕਾਲਰ ਸਾਡੇ ਨਾਲ ਨੇ, ਉਹਨਾਂ ਦੀ ਗੱਲ ਵੀ ਸੁਣ ਲਈਏ, ਫਿਰ ਆਪਾਂ ਅੱਗੇ ਤੁਰਾਂਗੇ ਨਿੱਕੀਆਂ ਗੱਲਾਂ ਦੀ ਗੱਲ ਕਰਾਂਗੇ। ਹਾਂਜੀ ਨਿਗਾ, ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ ਜੀ।
ਹੈਲੋ ਜੀ, ਸਤਿ ਸ੍ਰੀ ਅਕਾਲ ਜੀ, ਵਧੀਆ ਹੋਇਆ, 500 ਵੀ ਜ਼ਿਆਦਾ ਦੇਣੇ ਚਾਹੀਦੇ ਸੀ ਗਵਰਨਮੈਂਟ। ਹਾਂਜੀ, ਸਾਡਾ ਟੈਕਸ ਆ,
ਹਾਂਜੀ ਸਾਡਾ ਹੀ ਭਾਈਚਾਰਾ ਜੀ, ਫਿਰ ਕੀ ਹੋ ਗਿਆ ਜੇ ਦੇਤੇ ਤਾਂ? ਜਿਹੜਾ ਬੰਦਾ ਕਮਜ਼ੋਰ ਆ
ਹੋਰ ਵੀ ਦੇਣੇ ਚਾਹੀਦੇ ਆ ਉਹਨਾਂ ਨੂੰ, ਆਸ-ਪਾਸ ਤਾਂ ਕੁਛ ਵੀ ਨਹੀਂ ਹੈਗਾ।
ਕੁਛ ਨਹੀਂ ਜੀ, ਕੁਛ ਨਹੀਂ, ਜਿਹੜਾ ਬੰਦਾ ਜਿਹੜੇ ਬੰਦੇ ਕੋਲੇ ਜੌਬ ਚਲੀ ਗਈ, ਬੈਨੀਫਿਟ ਕੋਈ ਨਹੀਂ, ਉਹਨੂੰ ਮਾੜਾ ਜਿਹਾ ਆਸਰਾ ਤਾਂ ਮਿਲ ਗਿਆ, ਫਿਰ ਕੀ ਹੋ ਗਿਆ? ਕੋਈ ਬਿਮਾਰ?
ਇਹ ਤਾਂ ਸਿਰਫ ਜਿਹਦੇ 2 ਬੱਚੇ ਆ, ਮੀਆਂ ਬੀਬੀ, ਦੋ ਬੀਕਾਂ ਦੀ ਗਰੋਸਰੀ ਆ।
ਬਿਲਕੁਲ ਜੀ, ਬਿਲਕੁਲ ਬਿਲਕੁਲ,
ਇਹ ਜ਼ਿਆਦਾ ਦੇਣੇ ਚਾਹੀਦੇ ਆ, ਇਹ ਤਾਂ ਕੋਈ ਨੀ, ਨਾਲੇ ਸਾਡਾ ਟੈਕਸ ਆ, ਅਸੀਂ ਹਾਰਡ ਕੰਮ ਕਰਦੇ, ਜ਼ਿਆਦਾ ਟੈਕਸ ਜਾਂਦਾ ਗਵਰਨਮੈਂਟ,
ਬਿਲਕੁਲ
ਉਹਨਾਂ ਨੂੰ ਸਾਡੇ ਤੇ ਖਰਚਣਾ ਚਾਹੀਦਾ ਆ,
ਬਿਲਕੁਲ ਲੋੜਵੰਦ ਤੇ ਖਰਚਣਾ ਚਾਹੀਦਾ, ਬਿਲਕੁਲ।
ਜਿਹੜੇ ਉਹ ਕੋਵਿਡ ਦੇ ਵਿੱਚ ਦਿੱਤੇ ਆ ਪੈਸੇ, ਠੀਕ ਆ, ਜਿਹਨਾਂ ਨੂੰ ਗਲਤ ਨੂੰ ਵੀ ਲੈ, ਉਹ ਵੀ ਗਲਤ ਆ, ਤੇ ਗਵਰਨਮੈਂਟ ਨੇ ਵੀ ਆਪਣੇ ਦਖਲਅੰਦਾਜ਼ੀ ਕਰਕੇ ਲੈ ਲੈਣੇ, ਉਹਨਾਂ ਤੋਂ ਵਾਪਸ ਕਈਆਂ ਤੋਂ ਲੈ
ਲੈਣੇ ਚਾਹੀਦੇ ਆ ਜੀ। ਪਹਿਲਾਂ ਹੀ ਗਲਤ ਬੰਦਿਆਂ ਦੇ ਹੱਥ ਜਾਣੇ ਨਹੀਂ ਸੀ ਚਾਹੀਦੇ ਜੀ, ਲੋੜਵੰਦ ਸੀ ਜਿਹੜਾ ਉਹਦੇ ਕੋਲ ਜਾਣਾ ਚਾਹੀਦਾ।
ਆਏ ਉਹ ਚਲੋ ਕਾਹਲੀ ਕਰ ਗਿਆ, ਉਹ ਵੇਲੇ ਟਾਈਮ ਹੀ ਇੱਦਾਂ ਦਾ ਸੀਗਾ, ਲਗਾਣੇ ਹੌਲੀ ਹੌਲੀ ਤੇ ਛੱਡਦੀ ਗਵਰਨਮੈਂਟ ਨਹੀਂ ਪੈਸੇ, ਇਹ ਆਪਾਂ ਨੂੰ ਭੁਲੇਖਾ ਹੀ ਆ।
ਬਿਲਕੁਲ ਬਿਲਕੁਲ,
ਓਕੇ ਜੀ, ਸਤਿ ਸ੍ਰੀ ਅਕਾਲ,
ਮਿਹਰਬਾਨੀ ਜੀ, ਸਤਿ ਸ੍ਰੀ ਅਕਾਲ। ਹਾਂਜੀ, ਨੈਕਸਟ ਕਾਲ ਤੇ ਚੱਲਦੇ ਹਾਂ, ਨਿੱਘਾ ਸਵਾਗਤ ਜੀ।
ਸਤਿ ਸ੍ਰੀ ਅਕਾਲ ਸਤਿ
ਸ੍ਰੀ ਅਕਾਲ ਜੀ,
ਬੈਨੀਫਿਟ ਜਿਵੇਂ ਤੁਸੀਂ ਅੱਗੇ ਕਰ ਹੀ ਰਹੇ ਸੀ, ਲੋਕਾਂ ਨੇ ਪੇਪਰ ਸ਼ੇਪਰ ਬਣਾ ਕੇ ਨਾ, ਬੜੇ ਬੈਨੀਫਿਟ, ਔਰ ਸਰਵ ਦਾ ਮਤਲਬ ਕੀ ਸੀ ਕਿ ਜਦੋਂ ਨੈਚੁਰਲ ਡਿਜ਼ਾਸਟਰ ਆ ਜਾਏ ਤੇ ਆਮ ਆਦਮੀ ਦੇ ਕੋਲ ਕੋਈ ਸੋਰਸ ਆਫ ਇਨਕਮ ਨਾ ਰਹੀ, ਕੋਈ ਖਾਣ ਪੀਣ ਦਾ, ਉਹਨੂੰ ਗਵਰਨਮੈਂਟ ਸਰਕਾਰਾਂ ਨੇ ਜਿਹੜੇ ਮੁਲਕਾਂ ਦੇ ਵਿੱਚ ਦਿੱਤੀਆਂ ਨੇ ਉਹ ਮਦਦ ਕੀਤੀ।
रेंट हैगा उत्थे आया ही कोई नहीं गा स्मॉल बिजनेस हैगा मैं कहना उन्होंने भी मदद चाहिए है जी क्योंकि उत्थे आया ही कोई नहीं रेंट कितों दे नहीं तो वह भी डुब जाएंगे वह भी साडे समाज का हिस्सा ही है ना
स्मॉल बिजनेस बेल आउट कीता भी अच्छी गल है
हाँ नहीं उही है ना भी स्मॉल बिजनेस नूं भी मदद मिलनी चाहिए चलो वड्डे बिजनेस नूं भी मदद मिलदे सारे नूं मिल जाए
जिम्मे मसलन बहुत वड्डियां कंपनियां जिन्हें को बिलियन मिलियन डॉलर दे एसेट ऑलरेडी है प्रॉफिट आ कोविड के दौरान तो उन्होंने वैसे ही चाहिए सी सरकार की मदद कर दे क्या लोगों साढ़े वालों गिफ्ट है
हाँ पर करते नहीं ना दूजी गल जो हम गल हूं कहनी बनती है गल ना इस तरह कहनी बनती है भी वड्डियां कंपनी सरकार ने उस वेले मदद देती पर वड्डियां कंपनी अजे भी लुट्टी जांदियां ने एयरलाइंस देखो जी किन्ना लुट्टदियां ने किन्ने किन्ने की टिकट दिंदियां ने गवर्नमेंट तो बेनीफिट लै ले मैं कहना बेनीफिट लैने गलत नहीं है बेनीफिट सारे लोगों को मिलने चाहिए पर घट्टो घट्ट वो आपका काम तो ठीक तरीके करना हूं तो ना ना लुट्टण
ठीक है हम जो टॉपिक शुरू किया गल कर रहे थे आम आदमी अपने गज न हर कोई मापदा एक जो आम आदमी हों ना जी जेब च पैसा नहीं है तुसी मैं अपनी मिसाल दो में दे लेने ठीक है जी जदों साड़ी जेब च ज्यादा पैसा आ जाएगा साड़ी सोच बदल जाएगी
बिलकुल मैं यही गल कर रहा पहला एक्चुअली हाँ जी
ठीक है कुछ जी हूँ अलीट कलास जी मतलब वर्ल्ड रूल कर दी है उन्होंने एक्सपर्ट पूरी दुनिया के मुल्कों ने बिठाए है जी वो रिसर्च करके एनालाइज करते रहते हैं आ फलानी कौम का ए मजाज हैगा इन किदा ही किड़ी नाड़ तू फड़ना वा ठीक है जी किदा करना है ये एक ग्रुप हैगा वो दुनिया के उत्ते जनाब हुकूमत करनी है चलाना है निजाम उन्होंने गज बड़ा स्ट्रोंग हैगा वो अपने गज ना नाप देगा ठीक है जी ये दो मुख्तलिफ यानी मतलब थोन मतलब एक आम आदमी जी सोच बदल जाती है तो एक जेडे ऑलरेडी हैगे उन्होंने हाथ में सारा पावर हैगी है
बिलकुल जी ए हाथ च पावर हैगी हमेशा सदा जी इस तरह नहीं रहा ताकत का समतोल आ जड़ी कलास उत्ते हुंदी है ना वह हमेशा उत्ते नहीं रहिंदी है कुदरत दा असूल आ ये नेचर आ जदों समाज दे विच जड़े जड़े कारण पए हुंदे ने ना अंदर रिझदे रहिंदे ने जड़े वह किते ना किते जाके वह जड़ी जड़ी चेंज आ इस तरह हुंदी आ वह समाज की जड़ी समाज का करैक्टर आ उहनू चेंज कर दिंदे आ क्वालिटेटिव चेंज आ जांदी आ फ्यूडलिज़म भी इसे तरह खत्म होया पहला गुलामदारी युग इसे तरह खत्म होया कबीला युग दे विच भी जड़ियां कुछ रेडिकल चेंजेस होईयां सोसायटी अगे वधदी जांदी आ सोसायटी इन्नी देर लगातार मतलब कॉन्टीन्यूसली लखां सालां तक इस तरह नहीं चलती हुंदी बदलाव आउंदे रहिंदे ने कुछ एवोल्यूशनरी चेंजेस हुंदियां कुछ रेवोल्यूशनरी चेंजेस हुंदियां पर चेंजेस उदों आउंदियां जदों जदों आम सोसायटी की जिहड़ा कॉन्शियस आ उहदा हिस्सा बणदियां गल्लां इह बणदियां हौली हौली आ
ब्रदर साहब इह सिर्फ ना ही बदले उही सिस्टम खल चलदा आ रिहा वा थोड़ा स्ट्रैटेजी मतलब देसी तो गलती कम हो गया कह लो ਕਿੰਨੇ ਹੁਣ ਤੁਸੀਂ ਦੇਖ ਲਿਆ ਹੁਣ ਬਣ ਗਏ ਆ ਜੀ ਕਿੰਨੇ ਲੋਕੀ ਚਾਹੇ ਪਾਵਰਟੀ ਆ ਗਈ ਫਸਟ ਵਰਲਡ ਆ ਹੈਗੀ ਤੇ ਵੈਲਫੇਅਰ ਸਟੇਟ ਹੈਗੀ ਆ ਤੇ ਬੜੀ ਮਤਲਬ ਇੰਬੈਰਸਿੰਗ ਚੀਜ਼ ਹੈਗੀ ਵਰਲਡ ਵਾਸਤੇ ਇੱਥੇ ਕਿੰਨੇ ਪਰਸੈਂਟ ਸਫ਼ਰ ਲੋਕੀ ਕਰ ਰਹੇ ਆ ਠੀਕ ਹੈ ਨਾ ਤੇ ਇਦੋਂ ਜੇ ਵਰਲਡ ਦੇ ਵਿੱਚ ਜਿਹੜੀਆਂ ਲੜਾਈਆਂ ਤੇ ਤਾਕਤ ਦੇ ਨਾਲ ਆ ਜਿਹੜੀਆਂ ਜੰਗਾਂ ਹੁੰਦੀਆਂ ਅਗਰ ਬੈਲੈਂਸ ਇਨ ਦਾ ਵਰਲਡ ਦੇ ਉੱਤੇ ਨਿਜ਼ਾਮ ਆ ਜਾਵੇ ਤੋ ਸਭ ਦੇ ਪਹਿਲੇ ਅੱਛਾ ਹੋਏਗਾ ਥੈਂਕ ਯੂ
धन्यवाद जी धन्यवाद तुहाडा आपां ब्रेक लै लईए जी अद्धा घंटा हो गया आपां कमर्शियली नहीं कोई दित्ता दोस्तों होल्ड करके रखियो ते फिर आपां तुहाडे नाल गलबात करदे हां ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਕਿੰਨੀ ਕੁ ਰਿਟਰਨ ਮਿਲਦੀ ਹੈ? 1%, 2%, 5%? ਬਸ ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ। ਪੈਸੇ ਦੀ ਸੇਫਟੀ ਤੇ ਸਿਕਿਉਰਿਟੀ ਦੀ 100% ਗਾਰੰਟੀ।
ਜੇਕਰ ਤੁਸੀਂ ਵੀ ਇਨੀ ਰਿਟਰਨ ਲੈਣਾ ਚਾਹੁੰਦੇ ਹੋ ਤਾਂ ਹੁਣੇ ਕਾਲ ਕਰੋ ਰੀਮੈਕਸ ਸਪੈਸ਼ਲਿਸਟ ਚਰਨਜੀਤ ਬਰਾੜ ਨੂੰ ਐਟ 6473008436 6473384436।
ਏਸ਼ੀਅਨ ਫੂਡ ਸੈਂਟਰ ਦੀਆਂ ਸਾਰੀਆਂ ਹੀ ਲੋਕੇਸ਼ਨ ਤੇ 16 ਦਸੰਬਰ ਤੋਂ 2 ਜਨਵਰੀ ਤੱਕ ਕ੍ਰਿਸਮਸ ਅਤੇ ਨਿਊ ਈਅਰ ਗ੍ਰੋਸਰੀ ਸੇਲ ਲੱਗ ਚੁੱਕੀ ਹੈ। 300 ਗ੍ਰਾਮ ਖਾਲਸਾ ਪਨੀਰ 3.99, ਆਲਮੰਡਸ 4.99 ਪਰ ਪਾਉਂਡ, ਦੀਪ ਤੰਦੂਰੀ ਗਾਰਲਿਕ ਨਾਨ 2.79 ਈਚ, 216 ਟੀ ਬੈਗਸ ਵਾਲਾ ਟੀ ਇੰਡੀਆ ਪੈਕ 8.99 ਦਾ, 3.5 ਪਾਉਂਡ ਸਵੇਰਾ ਦੇਸੀ ਘਿਓ 23.99 ਦਾ, ਅਤੇ ਬਹੁਤ ਸਾਰੀਆਂ ਇਨ ਸਟੋਰ ਡੀਲਸ। ਆਰਡਰ ਯੋਰ ਗ੍ਰੋਸਰੀ ਆਨਲਾਈਨ ਐਟ afcgrocery.com। ਸਮ ਕੰਡੀਸ਼ਨਸ ਅਪਲਾਈ। 416-740-3262। ਏਸ਼ੀਅਨ ਫੂਡ ਸੈਂਟਰ ਵੱਲੋਂ ਹੈਪੀ holidays.
Hey mama,
Mama's Pizza 1957 ਤੋਂ ਟੋਰਾਂਟੋ ਦਾ ਫੇਵਰੇਟ ਸਟੋਨ ਬੇਕਡ ਗੋਰਮੇ ਪੀਜ਼ਾ ਬ੍ਰਾਂਡ ਹੈ, ਜਿਨ੍ਹਾਂ ਦੀਆਂ GTA ਵਿੱਚ ਬਹੁਤ ਸਾਰੀਆਂ ਲੋਕੇਸ਼ਨਸ ਹਨ। ਅਸੀਂ ਅੱਜ ਵੀ ਫ੍ਰੈਸ਼ ਡੋ ਅਤੇ ਫਾਈਨੈਸਟ ਇਨਗਰੀਡੀਐਂਟਸ ਇਸਤੇਮਾਲ ਕਰਦੇ ਹਨ ਤਾਂ ਕਿ ਤੁਹਾਨੂੰ ਮਿਲੇ ਮਾਊਥ ਵਾਟਰਿੰਗ ਫਲੇਵਰ ਇੰਸਪਾਇਰਡ ਬਾਈ ਇਟਲੀ। ਸਾਡੀ ਨਵੀਂ ਲੋਕੇਸ਼ਨ ਤੁਹਾਡੇ ਲਈ ਹੁਣ ਬ੍ਰੈਂਪਟਨ ਵਿੱਚ 1965 ਕੋਟਰਿਲ ਬੁਲੇਵਾਰਡ, ਕੋਟਰਿਲ ਐਂਡ ਮੈਕਵੀਨ ਤੇ। ਓਪਨਿੰਗ ਵਾਕ ਇਨ ਸਪੈਸ਼ਲ ਟਰਾਈ ਕਰੋ। ਲਾਰਜ ਪੀਜ਼ਾ ਕੋਈ ਵੀ 2 ਟੋਪਿੰਗਸ ਦੇ ਨਾਲ ਸਿਰਫ ਨੌ ਨਾਈਨਟੀ ਫਾਈਵ ਪਲੱਸ ਟੈਕਸ।
ਆਰਡਰ ਆਨਲਾਈਨ ਐਟ mamaspizza.com।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ? ਅਸੀਂ ਕਰਾਂਗੇ ਕੰਮ ਆਸਾਨ। 416-502-3100।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ, ਕਾਲਰ ਸਾਡੇ ਨਾਲ ਨੇ। ਹਾਂਜੀ ਨਿੱਘਾ ਸਵਾਗਤ ਤੁਹਾਡਾ ਜੀ।
ਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ?
ਬਹੁਤ ਵਧੀਆ ਜੀ, ਬੜਾ ਸੋਹਣਾ ਕਨਵਰਸੇਸ਼ਨ ਚੱਲ ਰਹੀ। ਤੁਹਾਡਾ ਪੁਆਇੰਟ ਬਿਲਕੁਲ ਸਹੀ ਹੈ, ਜਿਹੜਾ ਸਰਕਾਰ ਨੇ $500 ਦਿੱਤਾ ਆ ਲੋਕਾਂ ਨੂੰ, ਤੁਸੀਂ ਇਹ ਲਾ ਲਓ ਜਿਸ ਹਿਸਾਬ ਦੇ ਵਿੱਚ ਉਹ ਜਿਹੜੇ ਥੱਲੇ ਦੇ ਲੈਵਲ ਤੇ ਲੋਕ ਵਿਚਾਰਿਆਂ ਦੀ ਇਨਕਮ ਆ ਜਾ ਰਿਹਾ, ਸਰਕਾਰ ਵੀ ਇਸ ਵੇਲੇ ਉਸੇ ਹਾਲਤ ਵਿੱਚ ਹੀ ਆ। ਇਮੈਜਿਨ ਕਰੋ ਜਿੱਦਾਂ ਉਹਨਾਂ ਨੂੰ $500 ਲੱਗਦਾ ਜੀ, ਕੋਈ ਸਰਕਾਰ ਨੂੰ $5 billion ਦੇ ਦੇਵੇ, ਉਹਨਾਂ ਨੂੰ ਇੱਦਾਂ ਲੱਗਦਾ ਕਿ ਜਿੱਦਾਂ ਸਾਡੇ ਕਿਸੇ ਨੇ ਨਾ ਆਰਮੀ ਵਿੱਚ ਸ਼ਾਟ ਲਾਤਾ ਤੱਕ ਦਾ। ਹਾਂਜੀ, ਤੇ ਮਤਲਬ ਜੇ ਹੁਣ ਬੰਦਾ ਕੋਈ ਮਸਾਂ ਹੀ ਕਿਰਾਇਆ ਹਰ ਮਹੀਨੇ ਪੂਰਾ ਕਰਦਾ, ਇੱਕ ਮਹੀਨੇ ਉਹਨੂੰ ਹੈਲਪ ਹੋ ਗਈ, ਚਲੋ ਥੋੜਾ ਜਿਹਾ ਪੈਰ ਤੇ ਆ ਜਾਂਦਾ, ਇਹ ਨਹੀਂ ਕਿਉਂਕਿ ਸਰਕਾਰ ਕੋਲ ਖੁਦ ਹੈ ਨਹੀਂ। ਹੁਣ ਜਦੋਂ ਆਪਾਂ ਮਹਾਮਾਰੀ ਕਹਿੰਦੇ ਹਾਂ, ਇਹ ਇੱਕ ਇਕਨੋਮਿਕ ਮਹਾਮਾਰੀ ਜਿਹੜੀ ਆ ਸਾਨੂੰ ਨਜ਼ਰ ਨਹੀਂ ਸੀ ਆਉਂਦੀ, ਉਹ ਬਣ ਗਈ। ਹਾਂਜੀ, ਤੇ ਸਰਕਾਰ ਨੂੰ ਉਸ ਵੇਲੇ ਫਿਰ ਇਹ ਨਹੀਂ ਸੀ ਵੇਖਣਾ ਪੈਂਦਾ ਵੀ ਹਾਂ ਬੰਦੇ ਦਾ ਕੀ ਸਿਚੁਏਸ਼ਨ ਆ, ਜਿੰਨੇ ਵੀ ਐਪਲੀਕੇਸ਼ਨ ਭਰੀ ਉਹ ਉਹਨੂੰ ਪੈਸਾ ਦੇਈ ਗਿਆ, ਉਹਨਾਂ ਕਿਹਾ ਬਾਅਦ ਦੇ ਵਿੱਚ ਇਸ ਹਿਸਾਬ ਦਾ ਹੋਣਗੇ। ਹੁਣ ਐਂਡ ਆਫ ਦਾ ਜੇ 4-5 billion ਇਹਦੀ ਵਜੇ ਇਕਾਨਮੀ ਵਿੱਚ ਹੈ ਤਾਂ ਨੀ ਬਹੁਤਾ ਵੱਡਾ ਰਕਮ, ਇਹਨਾਂ ਨੇ ਹੌਲੀ ਹੌਲੀ ਉਹ ਵੀ ਵਿੱਚੋਂ ਕੱਢ ਲੈਣਾ। ਹਾਂਜੀ, ਤੇ ਦੂਜੀ ਗੱਲ ਇਹ ਵੀ ਹੈ ਵੀ ਜਿਨ੍ਹਾਂ ਨੇ ਇਹਦਾ ਪੈਸੇ ਜ਼ਿਆਦਾ ਖਾਧੇ ਆ ਉਹਨਾਂ ਨੇ ਘਰ ਹੋਰ ਵੱਡੇ ਬੁੱਕ ਵੀ ਉਹਨਾਂ ਨੇ ਕਰਵਾਏ ਹੋਣੇ। ਹਾਂਜੀ
ਬਿਲਕੁਲ, ਇੱਕ ਮਿੰਟ ਹੋਲਡ ਕਰਿਓ ਵੀਰ ਜੀ, ਮੇਰਾ ਸਵਾਲ ਬਸ ਇਹੀ ਸੀ ਵੀ ਘੱਟੋ ਘੱਟ, ਚਲੋ ਸਰ ਉਹ ਮੈਂ ਤੁਹਾਡੇ ਬਿਲਕੁਲ ਤੁਹਾਡੀ ਗੱਲ ਨਾਲ ਠੀਕ ਆ, ਟੂ ਦਾ ਪੁਆਇੰਟ ਆ ਵੀ ਮਹਾਮਾਰੀ ਸੀ ਲੋਕਾਂ ਨੇ ਲੈ ਲਏ, ਪਰ ਘੱਟੋ ਘੱਟ ਲੈਣ ਵੇਲੇ ਤਾਂ ਸੋਚਦੇ ਵੀ ਮੈਂ ਤਕੜਾ ਹੈਗਾ ਮੈਂ ਕਿਉਂ ਲੈਣਾ, ਕੋਈ ਜਿਹਨੂੰ ਲੋੜ ਆ ਉਹ ਲੈ ਲੇ।
ਠੀਕ ਆ, ਬੇਈਮਾਨੀ ਕਿਹਨੂੰ ਕਹਿੰਦੇ ਆ ਨਾ,
ਤੇ ਉਹਨਾਂ ਨੇ ਘਰ ਬੁੱਕ ਕਰਾਇਆ ਗਾ, ਫਿਰ ਉਹ ਦੇਖ ਲਓ ਤੁਸੀਂ ਹੈ ਨਾ।
ਦੇਖੋ ਘਿਓ ਵੇਖ ਕੇ ਨਾ ਵਾਹਵਾ ਦੇਸੀ ਦੇ ਭਾਵੇਂ ਬੰਦੇ ਨੂੰ ਡਾਕਟਰ ਨੇ ਦੱਸਿਆ ਹੋਏ ਜੀ ਕਾਰਾਂ ਦਾ ਚਮਚਕ ਮੈਂ ਵੀ ਲੈ ਲੈਣਾ। ਹਾਂਜੀ, ਉਹਨਾਂ ਦਾ ਹਾਲ ਪਿਆ ਜਿਹੜੀ ਨਾ ਕਾਰਪੋਰੇਟ ਇੱਕ ਵੈਲਫੇਅਰ ਵੀ ਕਹਿ ਦਿੰਦੇ, ਜਿਵੇਂ ਹੁਣ ਕੋਈ ਕਾਰ ਮੇਕਿੰਗ ਕੰਪਨੀ ਉਹ ਕਹਿੰਦੇ ਅਸੀਂ ਲੱਗੇ ਨੱਠਣ, ਉਹ ਫਿਰ ਸਰਕਾਰ ਮਜਬੂਰ ਹੋ ਜਾਂਦੀ ਹੈ ਵੀ ਉਹਨਾਂ ਨੂੰ ਫਿਰ ਉਹਨਾਂ ਨੂੰ ਉਹ ਜਿੰਨੀ ਇੰਨੀ ਇੰਪਲਾਈ ਆ ਉੱਥੇ ਉਹਨੂੰ ਬਚਾਉਣ ਵਾਸਤੇ ਇਹਨਾਂ ਨੂੰ ਫਿਰ ਉਹ ਜੱਬ ਕਰਨਾ, ਉਹ ਇੱਕ ਕਿਸਮ ਦਾ ਜਿਵੇਂ ਕਹਿੰਦੇ ਏਜੰਡਾ ਹਾਈਜੈਕ ਕਰ ਲੈਂਦੇ ਗਵਰਨਮੈਂਟ ਦਾ। ਜਿਹੜੇ ਸੁਪਰ ਰਿਚ ਬੰਦੇ ਆ, ਇਹ ਕਿਸੇ ਮੈਂ ਛੋਟੀ ਜਿਹੀ ਐਗਜ਼ਾਮਪਲ ਦੇਣਾ ਚਾਹੁੰਦਾ, ਜੇ ਕੋਈ ਬੰਦਾ ਇੱਥੋਂ ਆਪਣੀ ਸਾਰੀ ਪ੍ਰੋਪਰਟੀ ਵੇਚ ਕੇ ਜੋ ਵੀ ਉਹਦੇ ਬਣਦੀ ਆ ਇੱਥੋਂ ਦੀ ਫੋਰਨ ਕਰੰਸੀ ਲੈ ਕੇ, ਮੰਨ ਲਓ ਇੰਡੀਆ ਚੱਲ ਜਾਵੇ ਐਗਜ਼ਾਮਪਲ, ਕਦੇ ਵੀ ਨਾ ਮੁੜ ਕੇ ਆਵੇ, ਉਹ ਦੇਸ਼ ਦਾ ਨੁਕਸਾਨ ਹੈ ਕਿਉਂਕਿ ਦੇਸ਼ ਦਾ ਪੈਸਾ ਬਾਹਰ ਚਲੇ ਗਿਆ। ਜਿਹੜੇ ਬੰਦੇ ਅਮੀਰ ਹੈ ਇੱਥੋਂ ਦੇ, ਮੋਸਟਲੀ ਕੈਨੇਡੀਅਨ ਅਮੈਰੀਕਨ, ਇਹਨਾਂ ਦੇ ਅਕਾਊਂਟ ਹੈਗੇ US ਮਾਰਸ਼ ਆਪਣਾ ਹੈਗਾ ਵਰਜਨ ਆਇਲੈਂਡ ਇੱਥੇ ਕੈਰੇਬੀਅਨ ਦੇ ਵਿੱਚ, ਉੱਥੇ ਬਹੁਤ ਪੈਸਾ ਰੱਖਦੇ ਆ, ਔਰ ਉਹ ਵੇਖਦੇ ਰਹਿੰਦੇ ਸ਼ਹਿਰ ਲਾ ਕੇ ਵੀ ਕਦੋਂ ਕੋਈ ਇਹੋ ਜਿਹਾ ਇਨਵਾਇਰਮੈਂਟ ਬਣੇ ਜਿਹਦੇ ਵਿੱਚ ਸਾਡਾ ਵੀ ਪਹਿਲਾਂ ਜ਼ਿਆਦਾ ਫਾਇਦਾ ਹੋਵੇ, ਫਿਰ ਤੁਹਾਡਾ ਫਾਇਦਾ ਕਰਾਂਗੇ, ਅਸੀਂ ਇੰਡਸਟਰੀ ਲਿਆ ਕੇ ਲਾਵਾਂਗੇ। ਤੇ ਜਿਹੜੇ ਲੋਕ ਹੈ ਤੇ ਸਰਕਾਰ ਹੈ, ਇਹ ਜੇ ਤੇ ਤੁਸੀਂ ਉਹੋ ਜਿਹੇ ਹਾਲਾਤ ਅੱਗੋਂ ਪੈਦਾ ਕਰ ਸਕਦੇ, ਤਾਂ ਹੀ ਉਹਨਾਂ ਨੇ ਜਿਹੜੇ ਬਿਲੀਅਨ ਰੱਖੇ ਆ ਸਾਂਭ ਕੇ ਉੱਥੇ ਲਿਆ ਕੇ ਇਨਵੈਸਟ ਕਰੂਗੇ, ਨਹੀਂ ਉਹਨਾਂ ਨੇ ਲਿਆਉਣੇ। ਹਾਂਜੀ, ਤੇ ਸਾਡੇ ਜਿਹੜੇ ਉੱਧਰ ਥਰਡ ਵਰਲਡ ਮੁਲਕ ਹੈ ਉਹਨਾਂ ਦੇ ਵਿੱਚ ਇਹੋ ਹੀ ਪ੍ਰੋਬਲਮ ਰਹਿੰਦੀ ਹੈ, ਪੈਸਾ ਲਾਇਆ ਇਹ ਸਰਕਾਰਾਂ ਆਪ ਹੀ ਖਾ ਜਾਣੀਆਂ, ਇੱਥੇ ਇਹਨਾਂ ਨੂੰ ਪਤਾ ਮੁੜ ਚਿੜ ਕੇ ਹੋਰ ਪਾਸੇ ਤੇ ਇਹਨਾਂ ਨੂੰ ਕਿਸੇ ਪਾਸੇ ਇਨਵੈਸਟਮੈਂਟ ਵਾਸਤੇ ਕੋਈ ਚਾਂਸ ਨਹੀਂ ਮਿਲਣਾ, ਲਿਆਉਣੇ ਇਹਨਾਂ ਨੇ ਇੱਥੇ ਹੀ ਆ। ਇਹ ਲੌਂਗ ਟਰਮ ਸਟ੍ਰੈਟਜੀ ਬਾਰੇ ਸੋਚਦੇ ਆ ਵੀ ਇੱਥੇ ਆਉਣਾ, ਇੱਥੇ ਹੀ ਇਹਨਾਂ ਨੇ ਮੁੜ ਕੇ ਅਸੀਂ ਕਾਂਸਟੈਂਟਲੀ ਇਹੋ ਜਿਹਾ ਇਨਵਾਇਰਮੈਂਟ ਰੱਖੀਏ ਜਿਹਦੇ ਨਾਲ ਸਾਡੀ ਜਿਹੜੀ ਬਿਜ਼ਨਸ ਪ੍ਰੋਗਰੈਸ ਹੁੰਦੀ ਰਹੇ, ਉਹ ਜਿਹੜਾ ਪੈਸਾ ਗਿਆ ਵੀ ਉਹ ਵੀ ਇੱਥੇ ਮੁੜ ਕੇ ਦੁਬਾਰਾ ਅਟਰੈਕਟ ਕੀਤਾ ਜਾਵੇ। ਹਾਂਜੀ, ਤੇ ਬਾਕੀ ਠੀਕ ਹੈ, ਗਵਰਨਮੈਂਟਾਂ ਇਸ ਵੇਲੇ ਜਿਹੜੀਆਂ ਇੱਕ ਵਾਰੀ ਤਾਂ ਉਹਨਾਂ ਦੇ ਜਿਵੇਂ ਕਹਿੰਦੇ ਗੰਨਾ ਫੀਡ ਦੇ ਤਾਂ ਪੀੜੀਆਂ ਬੈਠੀਆਂ ਤੇ ਆ ਜਾਣਗੀਆਂ ਹੌਲੀ ਹੌਲੀ ਆ ਜਾਣਗੀਆਂ। ਸੈੱਟ ਇਹ ਤਾਂ ਨੀ ਹੈ ਵੀ ਰਿਸੈਸ਼ਨ ਆ ਜਾਵੇਗਾ, ਪਰ ਇਹਦੇ ਵਿੱਚ ਜਿਹੜੀ ਇਨਫਲੇਸ਼ਨ ਆ, ਇਨਫਲੇਸ਼ਨ ਇੰਨੀ ਡੇਂਜਰਸ ਚੀਜ਼ ਅਸੀਂ ਰਿਸੈਸ਼ਨ ਤੋਂ ਬਹੁਤ ਡਰਦੇ ਹਾਂ। ਜੇ ਦੋ ਸਾਲ ਰਿਸੈਸ਼ਨ ਆ ਜਾਏ ਕੀ ਹੋਣ ਲੱਗਾ, 2% ਤੁਹਾਡੀ ਇਕਾਨਮੀ ਤੁਹਾਡੀ ਕੀ ਲਗਾ, ਹੁਣ ਨਥਿੰਗ। ਜਿਹੜੀ ਇਨਫਲੇਸ਼ਨ ਹੈ ਉਹਦੇ ਤੋਂ ਵੀ ਜ਼ਿਆਦਾ ਡੇਂਜਰਸ ਹੈ ਕਿ ਸਾਡਾ ਕੰਮ ਚੱਲਦਾ ਹੋਣ ਦੇ ਬਾਵਜੂਦ ਵੀ ਸਾਨੂੰ ਤਾਂ ਪੈ ਗਈ ਨਾ ਹੁਣ ਡਬਲ ਡਬਲ ਉਹ ਮੋਹਰੇ ਦੇਣਾ, ਤੇ ਉੱਥੇ ਇਕਾਨਮੀ ਜਿੰਨੀ ਮਰਜ਼ੀ ਬੂਮਿੰਗ ਕਰੀ ਜਾਵੇ ਜਦੋਂ ਇਨਫਲੇਸ਼ਨ ਹੀ ਨਹੀਂ ਤੁਹਾਡੇ ਕੰਟਰੋਲ ਦੇ ਵਿੱਚ। ਉਹ ਵੀ ਇਹਨਾਂ ਦੀ ਮਜਬੂਰੀ ਹੈ, ਇਨਫਲੇਸ਼ਨ ਜਿਹੜੀ ਆ ਪਤਾ ਇਹਨਾਂ ਨੂੰ ਸਾਰਾ ਹੀ ਆ। ਬੈਂਕ ਆਫ ਕੈਨੇਡਾ ਦੇ ਕੋਲ ਆ ਵੀ ਹਰ ਇੱਕ ਬਟਨ ਜਿਹੜੇ ਕਿਹੜੇ ਕਿੱਦਾਂ ਤੇ ਕਦੋਂ ਦੱਬਣਾ। ਹਾਂਜੀ, ਪਰ ਉਹ ਇਸ ਵੇਲੇ ਉਹਨੂੰ ਇਸ ਤਰੀਕੇ ਨਾਲ ਚੱਲਣ ਦੇ ਰਹੇ ਆ ਵੀ ਜਿਹੜਾ ਸਾਡਾ ਮਤਲਬ ਕੋਈ ਹੁਣ $1 trillion ਦਾ ਕਰਜ਼ਾ ਹੋਇਆ ਕੈਨੇਡਾ, ਫਿਰ ਉਹ 4-5 ਸਾਲ ਦੇ ਵਿੱਚ ਇਨਫਲੇਸ਼ਨ ਅੱਧਕ ਦਿਖਾਈ ਜਾਊਗੀ, ਉਹਦੀ ਵੈਲਿਊ ਅੱਧੀ ਰਹਿ ਜਾਊਗੀ, ਤੇ ਉਹਦੇ ਨਾਲ ਫਿਰ ਜਿਹੜੀ ਇਕਾਨਮੀ ਫਿਰ ਹੌਲੀ ਹੌਲੀ ਅਸੈਟ ਕਰਨ ਲਈ ਕੋਸ਼ਿਸ਼ ਕਰਨਗੇ। ਬਾਕੀ ਠੀਕ ਹੈ, ਤੁਹਾਡੀ ਕਨਵਰਸੇਸ਼ਨ ਬੜੀ ਵਧੀਆ ਚੱਲ ਰਹੀ ਭਾਜੀ, ਥੈਂਕ ਯੂ ਸੋ ਮਚ।
ਮਿਹਰਬਾਨੀ ਜੀ, ਧੰਨਵਾਦ ਧੰਨਵਾਦ, ਬੜੇ ਠੋਸ ਪੁਆਇੰਟ ਤੁਸੀਂ ਦਿੱਤੇ ਨੇ ਜੀ, ਮਿਹਰਬਾਨੀ। ਦੋਸਤੋ, ਸਾਡੇ ਅੱਜ ਦੇ ਪ੍ਰੋਗਰਾਮ ਨੂੰ ਆਸਰਾ ਲਾਇਰਸ ਵਾਲੇ ਸਪਾਂਸਰ ਕਰਦੇ ਨੇ, 905-456-2020 ਨੰਬਰ ਆ ਜੀ। ਕਲੋਜ਼ਿੰਗ ਆਈ ਆ ਕੋਈ ਪ੍ਰੋਪਰਟੀ ਦੀ, ਕਿਸੇ ਦੀ ਸੈਲਰ ਹੋ ਤੁਸੀਂ, ਬਾਇਰ ਹੋ, ਕੋਈ ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ ਲਈ ਆ, ਕੋਈ ਘਰ ਖਰੀਦਿਆ, ਘਰ ਵੇਚਿਆ, ਤੁਸੀਂ ਅਮਨਦੀਪ ਕਪਿਲਾ ਆਸਰਾ ਲਾਇਰਸ ਵਾਲੇ ਨਾਲ ਜ਼ਰੂਰ ਸੰਪਰਕ ਕਰ ਲਿਓ। ਦੇਖੋ, ਲਾਇਰ ਸਾਰੇ ਹੀ ਮਾਹਰ ਹੁੰਦੇ ਨੇ, ਸਾਰੇ ਹੀ ਰੀਅਲ ਸਟੇਟ ਕਲੋਜ਼ਿੰਗ ਕਰ ਲੈਂਦੇ ਨੇ, ਪਰ ਧਰੱਲੇਦਾਰ ਲਾਇਰ ਹੋਣਾ ਜ਼ਰੂਰੀ ਹੈ। ਕਈ ਵਾਰੀ ਮਾੜੀ ਜਿਹੀ ਗੱਲ ਪਿੱਛੇ ਹੀ ਤੁਹਾਡਾ ਲਾਸ ਹੋ ਜਾਂਦਾ ਕਲੋਜ਼ਿੰਗ ਵਾਲੇ ਦਿਨ, ਜੇ ਤੁਸੀਂ ਸੈਲਰ ਹੋ ਜਾਂ ਬਾਇਰ ਹੋ। ਜੇ ਤੁਹਾਡੇ ਲਾਇਰ ਨੇ ਸਹੀ ਅਤੇ ਠੋਸ ਸਟੈਂਡ ਨਹੀਂ ਲਿਆ, ਤਾਂ ਕਈ ਵਾਰੀ ਤੁਹਾਨੂੰ ਤੁਹਾਡੀ ਪ੍ਰੋਪਰਟੀ ਵੀ ਲੂਜ਼ ਹੋ ਜਾਂਦੀ ਹੈ, ਦੂਜੇ ਪਾਸੇ ਤੁਹਾਡੀ ਖਰੀਦੀ ਹੋਈ ਪ੍ਰੋਪਰਟੀ ਵੀ ਤੁਹਾਨੂੰ ਮਿਲਦੀ ਨਹੀਂ, ਤੁਹਾਡਾ ਅਲਟੀਮੇਟਲੀ ਲਾਸ ਹੋ ਜਾਂਦਾ। 905-456-2020 ਆਸਰਾ ਲਾਇਰਸ ਵਾਲਿਆਂ ਦਾ ਨੰਬਰ ਹੈਗਾ। ਬਵਾਸੀਰ ਦੀ ਭੈੜੀ ਬਿਮਾਰੀ ਤੋਂ ਪੀੜਤ ਤੋਂ ਮੌਕਿਆਂ ਵਾਲੀ ਬਵਾਸੀਰ ਦਾ ਇੱਕ ਨੰਬਰ ਦਿੰਦਾ ਜੀ। ਸ਼ਰਤੀਆ ਇਲਾਜ, ਗਰੰਟੀ ਸ਼ੁਦਾ ਇਲਾਜ ਕਰਦੇ ਨੇ, ਜੜੀਆਂ ਬੂਟੀਆਂ ਤੋਂ ਤਿਆਰ ਕੀਤੀ ਦਵਾਈ ਹੈ, ਸਾਈਡ ਇਫੈਕਟ ਕੋਈ ਨਹੀਂ। 416-8445-7534 ਇਹਨਾਂ ਦਾ ਨੰਬਰ, 416-845-7534। ਡਰੱਗ ਅਵੇਅਰਨੈਸ ਸੁਸਾਇਟੀ ਬੜਾ ਚੰਗਾ ਕੰਮ ਕਰਦੀ ਹੈ ਜੀ, ਦਸੰਬਰ ਵਾਲੇ ਮਹੀਨੇ ਦੇ ਵਿੱਚ ਫਿਕਰ ਹੁੰਦਾ ਇਹਨਾਂ ਨੂੰ ਵੀ, ਲੋਕ ਪੈਗ ਸ਼ੈਗ ਵੱਧ ਲਾਉਂਦੇ ਨੇ ਅਤੇ ਮਗਰੋਂ ਐਕਸੀਡੈਂਟ ਵੱਧ ਹੁੰਦੇ ਨੇ, ਘਰਾਂ 'ਚ ਲੜਾਈ ਹੁੰਦੀ ਹੈ। ਤੁਹਾਡੇ ਲਈ ਸੁਨੇਹਾ ਲੈ ਕੇ ਆਏ ਨੇ ਧਰਮਪਾਲ ਸੰਧੂ ਜੀ। ਸੰਧੂ ਸਾਹਿਬ ਨੇ ਕਿਹਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਬਰਾੜ ਸਾਹਿਬ, ਅਤੇ ਬੜਾ ਵਧੀਆ ਵਿਸ਼ਾ ਚੱਲ ਰਿਹਾ ਸੀਗਾ ਤੁਹਾਡਾ।
ਮਿਹਰਬਾਨੀ ਜੀ, ਤੁਸੀਂ ਸੁਣਾਓ ਕੀ ਹਾਲ ਚਾਲ।
ਹਾਂਜੀ, ਅਤੇ ਸਾਡੇ ਇਸ ਕੰਮ ਵਿੱਚ ਵੀ ਗੌਰਮੈਂਟ ਦਾ ਕਾਫੀ ਹੱਥ ਹੈ,
ਵਧਾਉਣ 'ਚ ਕਿ ਘਟਾਉਣ 'ਚ।
ਛੋਟੇ ਬੱਚਿਆਂ ਨੂੰ ਜੀ ਲੀਗਲ ਇਲੀਗਲ ਮਿਲਦੀ ਆ, ਅਸੀਂ ਲੀਗਲ ਕਰਾਂਗੇ, ਉਹਨਾਂ ਨੂੰ ਬਚਾਵਾਂਗੇ, ਉਹਨਾਂ ਨੂੰ ਐਂ ਕਰਾਂਗੇ, ਤੇ ਉਦੋਂ ਵੀ ਕਿਤੇ ਜ਼ਿਆਦਾ ਕੰਮ ਵੱਧ ਗਿਆ। ਹਾਂਜੀ, ਉਹਦੇ ਨਾਲ ਕਾਫੀ ਜਿਹੜਾ 19% ਜ਼ਿਆਦਾ ਐਕਸੀਡੈਂਟ ਵੱਧ ਗਏ ਆ, ਜਿਹੜੇ ਕਿ ਇਹਦੇ ਨਾਲ ਮਾਰਵਾਣਾ ਨਵੀੜ ਨਾ ਹੋਣ ਲੱਗ ਗਏ।
ਕਈ ਥਾਵਾਂ ਤੇ ਤਾਂ ਜੀ ਮਤਲਬ ਦੁਕਾਨਾਂ ਆਏ ਜਿਵੇਂ ਫੁੱਲ ਖਿਲੇ ਹੁੰਦੇ ਨੇ ਨਾ ਬਾਜ਼ਾਰ ਦੇ ਵਿੱਚ, ਬਾਗ ਦੇ ਵਿੱਚ ਆਏ ਥਾਂ ਥਾਂ 'ਤੇ ਦੁਕਾਨਾਂ ਖੁੱਲੀਆਂ ਹੋਈਆਂ, ਰਾਤ ਨੂੰ ਲਾਈਟਾਂ ਚਮਕਦੀਆਂ ਜਾਂ ਲੱਗਦੀਆਂ, ਬੰਦਾ ਉਹੀ ਜਵਾਕ ਆ ਜਿਹੜੇ ਖਿੱਚੇ ਜਾਂਦੇ ਉੱਧਰ ਨੂੰ ਜੀ।
ਹਾਂਜੀ, ਆਪਣੇ ਬੈਂਕ ਦੇ ਵਿੱਚ 50 ਦੁਕਾਨਾਂ ਖੁੱਲ ਗਈਆਂ, 4 ਖੁੱਲ ਰਹੀਆਂ ਸੂਨ ਮਤਲਬ, ਤੇ ਤੁਸੀਂ ਦੇਖ ਲਓ 500-500 meters ਦੇ ਡਿਸਟੈਂਸ ਦੇ ਵਿੱਚ ਕਈ ਦੁਕਾਨਾਂ ਹੈਗੀਆਂ।
ਕਿਸੇ ਹੋਰ ਸ਼ਹਿਰ 'ਚ ਵੀ ਇੰਨੀਆਂ ਦੁਕਾਨਾਂ ਹੈਗੀਆਂ ਨੇ ਜੀ?
ਹੋਰ ਸ਼ਹਿਰ ਦਾ ਮੈਂ ਚੈੱਕ ਨਹੀਂ ਕੀਤਾ, ਪਰ ਟੋਟਲ ਇਹਨਾਂ ਨੇ 1000 ਦੁਕਾਨ ਇੰਟਾਰੀਓ ਦੇ ਵਿੱਚ ਖੋਲਣੀ ਸੀਗੀ। ਤੇ ਮੈਂ ਚੈੱਕ ਕੀਤਾ ਸੀਗਾ ਕਿ ਆਪਣੇ ਡਾਲਰ ਸਟੋਰ ਜਿਹੜੇ ਆ ਉਹ ਘੱਟ ਹੈ ਤੇ ਕੈਨਾਬਿਸ ਦੇ ਸਟੋਰ ਜ਼ਿਆਦਾ ਹੈ।
ਦੇਖੋ ਤਾਂ ਸੰਧੂ ਸਾਹਿਬ, ਇਸ ਤਰ੍ਹਾਂ ਹੁੰਦਾ ਵੀ ਲੀਗਲਾਈਜ਼ ਕਰਨਾ ਹੋਰ ਗੱਲ ਹੁੰਦੀ ਆ, ਉਹਨੂੰ ਪ੍ਰਮੋਟ ਕਰਕੇ ਇੰਨੀ ਵੱਡੀ ਪੱਧਰ ਤੇ ਖੋਲ ਦੇਣਾ ਉਹ ਹੋਰ ਗੱਲ ਹੁੰਦੀ
ਆ, ਉਹ ਹੋਰ ਗੱਲ। ਇਸੇ ਕਿਸ ਤੇ ਅੰਗੇਜ਼ ਹੈ, ਅਸੀਂ ਲੀਗਲ ਦੇ ਇੰਨਾ ਅੰਗੇਜ਼ ਨਹੀਂ ਹੈਗੇ ਜਿਹੜਾ ਇਹਨਾਂ ਨੇ ਬਿਜ਼ਨਸ ਬਣਾ ਦਾ।
ਹਾਂਜੀ,
ਠੀਕ ਹੈ, ਕੁਛ ਲੋਕ ਲੈਣਾ ਚਾਹੁੰਦੇ ਆ, ਅਡਲਟ ਲੈਣਾ ਚਾਹੁੰਦੇ ਆ, ਤੁਸੀਂ ਉਹਨਾਂ ਨੂੰ ਅਵੇਲੇਬਲ ਕਰੋ, ਕਿਉਂਕਿ ਨਹੀਂ ਤਾਂ ਇਲੀਗਲ ਲੈਣਗੇ। ਦੁਨੀਆ ਦੇ ਜਿਹੜੀ ਚੀਜ਼ ਇਹਨਾਂ ਦੀ ਬਣ ਗਈ ਉਹ ਹਟਾਉਣੀ ਬਹੁਤ ਔਖੀ ਆ, ਪਰ ਤੁਸੀਂ ਉਹਨੂੰ ਧੱਕੇ ਨਾਲ ਲੋਕਾਂ ਦੇ ਮੂੰਹਾਂ ਦੇ ਵਿੱਚ ਤਰ੍ਹਾਂ ਨਾ ਪਾਓ।
ਬਿਲਕੁਲ,
ਕਹਿਣਗੇ ਤਾਂ ਕੋਲ ਧੱਕੇ ਨਾਲ ਕਿਵੇਂ ਦਿੰਦਾ, ਕਿਉਂਕਿ ਇਹ ਜਿਹੜੀਆਂ ਸਟ੍ਰੈਟਜੀਆਂ ਆਮ ਬੰਦੇ ਨੂੰ ਸਮਝ ਨਹੀਂ ਆਉਂਦੀਆਂ ਵੀ ਉਹ ਕਿੱਦਾਂ ਕਰਦੇ ਨੇ, ਅਗਰ ਅਸੀਂ ਆਪਾਂ ਇਹਦਾ ਧਿਆਨ ਨਹੀਂ ਦਿੰਦੇ। ਤੇ ਅੱਜ ਜਿਹੜੀ ਸਾਨੂੰ ਸਾਡੀ ਬੇਨਤੀ ਹੈਗੀ ਕਿ ਜਿੱਦਾਂ ਹੁਣ ਹੌਲੀਡੇ ਸੀਜ਼ਨ ਆ ਰਿਹਾ, ਇਹਦੇ ਵਿੱਚ ਇੱਕ ਤਾਂ ਜਿਹੜੇ ਪੀਣ ਵਾਲੇ ਵੀਰ ਆ, ਜਿੱਦਾਂ ਵੈਸੇ ਜਿਹੜੇ ਕਈ ਵਾਰੀ ਚਲਾਉਂਦੇ ਆ ਪੀ ਕੇ ਆਮ ਦਿਨਾਂ ਦੇ ਵਿੱਚ, ਕੋਈ ਕੁਛ ਚਲਾਉਂਦਾ ਉਹ ਤਾਂ ਜੇ ਬਾਹਲੀ ਕੋਈ ਜ਼ਿਆਦਾ ਖਰਾਬੀ ਕਰਦਾ ਤੇ ਫੇਰ ਫੜਨ ਦੇ ਚਾਂਸ ਹੁੰਦੇ ਆ, ਪਰ ਅੱਜ ਕੱਲ ਸਪੋਟ ਚੈਕਿੰਗ ਹੁੰਦੀਆਂ, ਸਾਰਿਆਂ ਨੂੰ ਪਤਾ, ਜਿਹੜੇ ਨਵੇਂ ਆਏ ਸ਼ਾਇਦ ਉਹਨਾਂ ਨੂੰ ਨਾ ਪਤਾ ਹੋਵੇ, ਪੁਰਾਣੇ ਨੂੰ ਆਪਾਂ ਸਾਰਿਆਂ ਨੂੰ ਪਤਾ ਕਿ ਸਪੋਟ ਚੈਕਿੰਗ ਦੇ ਵਿੱਚ ਤੁਸੀਂ ਇੱਕ ਅੱਧੇ ਪੈਗ ਨਾਲ ਫੜੇ ਜਾ ਸਕਦੇ ਹੋ, ਤੁਹਾਡੀ ਕੋਈ ਗਲਤੀ ਨਹੀਂ, ਤੁਸੀਂ ਗੱਡੀ ਵੀ ਸਹੀ ਚਲਾ ਰਹੇ ਆ, ਪਰ ਪੰਗਾ ਤੁਹਾਡਾ ਪੈ ਸਕਦਾ ਫਿਰ। ਤੇ ਇਹ ਗੱਲ ਆਪਣੇ ਜ਼ਿਆਦਾਤਰ ਵੀਰ ਨੇ ਜਿੱਦਾਂ ਟਰੱਕ ਚਲਾਉਂਦੇ ਨੇ, ਟੈਕਸੀ ਚਲਾਉਂਦੇ ਨੇ, ਸਾਡੀ ਜਿਹੜੀ ਰੋਜੀ ਰੋਟੀ ਆ ਉਹ ਲਾਇਸੈਂਸ ਆ, ਤੇ ਲਾਇਸੈਂਸ ਜੇ ਸਾਡਾ ਚਲੇ ਗਿਆ ਤੇ ਤੁਸੀਂ ਹਿਸਾਬ ਲਾ ਲਓ ਵੀ ਫਿਰ ਉਹਨੂੰ ਕਵਰ ਕਰਨ ਲਈ ਕਿੰਨੀ ਮੁਸ਼ਕਤ ਕਰਨੀ ਪੈਣੀ। ਤੇ ਜੇ ਤੁਸੀਂ ਡਰਿੰਕ ਐਂਡ ਡਰਾਈਵਿੰਗ ਚਾਰਜ ਹੋਗੇ, ਇਹ ਕਾਸਟ ਵੀ ਬਰਾੜ ਸਾਹਿਬ ਬਹੁਤ ਜ਼ਿਆਦਾ ਹੈ।
ਬਿਲਕੁਲ ਜੀ, ਉਹ ਗੱਲ ਆਪਾਂ ਸੋਰੀ ਟੂ ਇੰਟਰਪਟ ਯੂ, ਗੱਲ ਆਪਾਂ ਕਰ ਰਹੇ ਸੀ ਨਾ ਨਿੱਕੀਆਂ ਜਿਹੀਆਂ ਗੱਲਾਂ, ਉਹ ਇਹ ਛੋਟੀ ਜਿਹੀ ਗੱਲ ਹੀ ਆਪਣੇ ਲੋਕ ਸਮਝਣ, ਉਹ ਕੋਈ ਗੱਲ ਨਹੀਂ, ਇੱਕ ਅੱਧਾ ਪੈਗ ਲਾ ਲਾ ਫਿਰ ਕੀ ਫਰਕ ਪੈਂਦਾ, ਇਹਦੇ ਨਾਲ ਕੀ ਫਰਕ ਪੈਂਦਾ, ਹੈਂਜੀ, ਤੇ ਇਹ ਫਿਰ ਇਹਦੇ ਖਮਿਆਜ਼ ਦਾ ਬਹੁਤ ਵੱਡਾ ਭੁਗਤਣਾ ਪੈਂਦਾ।
ਤੌਰ ਨਾ ਦੱਸਿਆ ਜੀ, ਅਸੀਂ ਤਾਂ ਪੀ ਕੇ ਚਲਾਉਂਦੇ ਹਾਂ ਜੀ, ਤੇ ਦੂਸਰੀ ਜਿਹੜੀ ਹੈਗੀ ਆ, ਜਿਹੜਾ ਇੱਥੇ ਮਤਲਬ ਰਿਵਾਜ ਬਣਾ ਤਾ ਕਾਰਪੋਰੇਸ਼ਨਾਂ ਨੇ, ਵੱਡਿਆਂ ਬਿਜ਼ਨਸਮੈਨਾਂ ਨੇ, ਕਿ ਅਲਕੋਹਲ ਦੇ ਆਪਾਂ ਗਿਫਟ ਦਿੰਦੇ ਹਾਂ, ਹਾਲਾਂਕਿ ਅਲਕੋਹਲ ਡਰੱਗ ਹੈ, ਸਾਰਿਆਂ ਨੂੰ ਪਤਾ, ਲਿਖਿਆ ਹੁੰਦਾ ਕਿ ਪੀਣੀ ਸਿਹਤ ਲਈ ਚੰਗੀ ਨਹੀਂ, ਤੇ ਫਿਰ ਆਪਾਂ ਕੋਈ ਏਦਾਂ ਦੀ ਚੀਜ਼ ਕਿਸੇ ਨੂੰ ਗਿਫਟ ਕਰਦੇ ਹਾਂ, ਉਹ ਤੁਹਾਡੇ ਦਿੱਤੇ ਗਿਫਟ ਨਾਲ ਉਹਦਾ ਕਾਫੀ ਨੁਕਸਾਨ ਵੀ ਹੋ ਸਕਦਾ ਬੰਦੇ ਦਾ। ਐਗਜ਼ਾਮਪਲ, ਤੁਸੀਂ ਕਿਸੇ ਨੂੰ ਮਤਲਬ ਯਾਰਡ ਦੇ ਵਿੱਚ ਦੇਤੀ ਜਾਂ ਕੰਪਨੀ ਨੇ ਦੇਤੀ, ਉਹ ਜਾਂਦਾ ਘਰ ਤੱਕ, ਉਹਦਾ ਉਦੋਂ ਨਹੀਂ ਹੋਲਡ ਹੋਇਆ ਕਿ ਮੈਂ ਘਰੇ ਜਾ ਕੇ ਪੀਵਾਂ, ਹੁਣ ਰਸਤੇ 'ਚ ਪੀ ਲਈ ਜਾਂ ਉੱਥੋਂ ਤੁਰਨ ਲੱਗੇ ਨੇ ਪੀ ਲਈ, ਤੇ ਰਸਤੇ ਦਾ ਚਾਰਜ ਹੋ ਗਿਆ ਜਾਂ ਫੜਿਆ ਗਿਆ, ਐਕਸੀਡੈਂਟ ਹੋ ਗਿਆ, ਉਹ ਤੁਹਾਡਾ ਦਿੱਤਾ ਗਿਫਟ ਨੂੰ ਕਾਫੀ ਮਹਿੰਗਾ ਪੈ ਸਕਦਾ। ਤੇ ਇਸ ਕਰਕੇ ਸਾਡੀ ਬੇਨਤੀ ਹੈ ਕਿ ਅਲਕੋਹਲ ਇਜ਼ ਨਾਟ ਅ ਗਿਫਟ, ਅਲਕੋਹਲ ਇਜ਼ ਅ
ਸੰਧੂ ਸਾਹਿਬ, ਤੁਹਾਨੂੰ ਪਤਾ ਹੋਊ, ਵੈਸੇ ਮੈਨੂੰ ਪੂਰੀ ਕਲੈਰਿਟੀ ਨਹੀਂ, ਇਹ ਗੱਲ ਜੇ ਤੁਹਾਨੂੰ ਜਾਣਕਾਰੀ ਤਾਂ ਦੱਸਿਓ, ਇੱਕ ਤਾਂ ਹੈਗੀ ਬੰਦ ਬੋਤਲ ਰੱਖੀ ਹੋਵੇ, ਇੱਕ ਹੋਇਆ ਵੀ ਜੇ ਤੁਸੀਂ ਕਾਰ ਚਲਾ ਰਹੇ ਹੋ ਭਾਵੇਂ ਨਹੀਂ ਵੀ ਪੀਤੀ, ਖੁੱਲੀ ਬੋਤਲ ਰੱਖੀ ਹੋਈ, ਬੰਦਾ ਚਾਰਜ ਹੋ ਸਕਦਾ?
ਹਾਂਜੀ ਬਿਲਕੁਲ ਹੁੰਦਾ ਜੀ, ਖੁੱਲੀ ਬੋਤਲ ਤੇ ਹੁੰਦਾ, ਜੇ ਦੂਜੀ ਬੰਦ ਵੀ ਤੁਹਾਡੀ ਟਰੰਕ ਚ ਪਈ ਹੋਣੀ ਚਾਹੀਦੀ ਹੈ, ਸੀਟ ਤੇ ਨਹੀਂ ਹੋਣੀ ਚਾਹੀਦੀ।
ਜੇ ਸੀਟ ਤੇ ਹੋਵੇ ਬੰਦ ਬੋਤਲ ਤੇ ਫਿਰ ਕੀ ਹੋ ਜਾਂਦਾ?
ਫਿਰ ਮਤਲਬ ਉਹਦੇ ਚਾਰਜ, ਮੈਂ ਕਿਹਾ ਚਾਰਜ ਨਹੀਂ ਲੱਗਦਾ, ਪਰ ਫਿਰ ਵੀ ਉਹਦਾ ਹੁੰਦਾ ਹੈ ਕੁਛ ਨਾ ਕੁਛ,
ਤਿਆਰੀ ਕਰੀ ਜਾਂਦਾ ਸੀ ਤੂੰ ਪੀਣ ਦੀ? ਹਾਂਜੀ
ਹਾਂਜੀ, ਤਾਂ ਟਰੱਕ ਡਰਾਈਵਰਾਂ ਲਈ ਥੋੜੀ ਜ਼ਿਆਦਾ ਹੁੰਦੀ, ਉਹ ਤਾਂ ਉਹਦੇ ਤੁਸੀਂ ਬਿਲਕੁਲ ਹੀ ਨਹੀਂ ਬੰਕ ਦੇ ਵਿੱਚ ਕੁਛ ਨਹੀਂ ਰੱਖ ਸਕਦੇ, ਬੰਦ ਵੀ ਨਹੀਂ ਰੱਖ ਸਕਦੇ।
ਓਕੇ ਠੀਕ ਹੈ ਜੀ,
ਤੇ ਜਿੱਦਾਂ ਹੁਣ ਕਿਸੇ ਆਪਾਂ ਮਤਲਬ ਜਾਂਦੇ ਹਾਂ, ਇੱਥੇ ਕਾਨੂੰਨ ਥੋੜਾ ਡਿਫਰੈਂਟ, ਅਮੈਰੀਕਾ ਦੇ ਵਿੱਚ ਤੁਸੀਂ ਜੇ ਟਰੱਕ ਚਲਾਉਂਦੇ ਤੇ ਪੀ ਕੇ ਫੜੇ ਗਏ, ਤੁਹਾਡੇ ਦੁਆਰਾ ਲਾਇਸੈਂਸ ਨਹੀਂ ਮਿਲਦਾ ਤੁਹਾਨੂੰ, ਟਰੱਕ ਵਨ ਟਾਈਮ ਹੀ ਉਹਨਾਂ ਦਾ, ਜੇ ਤੁਸੀਂ ਗਲਤੀ ਕਰ ਲਈ ਤਾਂ ਕਰ ਲਏ, ਤੇ ਤੁਸੀਂ ਕਾਰ ਹੀ ਚਲਾਓਗੇ, ਟਰੱਕ ਨਹੀਂ ਚਲਾ ਸਕਦੇ। ਇਸ ਕਰਕੇ ਬੇਨਤੀ ਆ, ਬਾਕੀ ਮੰਨਣਾ ਨਾ ਮੰਨਣਾ ਸਭ ਦੀ ਆਪਣੀ ਮਰਜ਼ੀ ਹੈ, ਸਾਰੇ ਸਿਆਣੇ ਸਾਡੇ ਨਾਲ ਬਹੁਤ, ਪਰ ਅਸੀਂ ਥੋੜੀ ਜਿਹੀ ਕੋਸ਼ਿਸ਼ ਕਰ ਰਹੇ ਹਾਂ ਕਿ ਚਲੋ ਛੁੱਟੀਆਂ ਦੇ ਵਿੱਚ ਇੰਜੋਏ ਕਰੋ, ਐਵੇਂ ਨਾ ਤੁਹਾਡੀਆਂ ਛੁੱਟੀਆਂ ਖਰਾਬ ਹੋ ਜਾਣ, ਉਹ ਇੰਜੋਏ ਘਰੇ ਬਹਿ ਕੇ ਵੀ ਹੋ ਸਕਦਾ, ਨਾ ਪੀ ਕੇ ਵੀ ਹੋ ਸਕਦਾ, ਇੰਜੋਏ ਹੋਣਾ
ਬਿਲਕੁਲ,
ਸਾਡਾ ਵੀ ਤਾਂ ਇੰਜੋਏ ਹੋਣਾ, ਅਸੀਂ ਵੀ ਕਰਨਾ ਬਸ, ਤੁਸੀਂ ਵੀ ਕਰਨਾ,
ਬਿਲਕੁਲ ਜੀ ਬਿਲਕੁਲ
ਹਾਂਜੀ। ਤੇ ਜੇ ਖੁਸ਼ੀਆਂ ਰੱਖਣੀਆਂ ਤੇ ਉਹ ਖੁਸ਼ੀਆਂ ਲਈ ਜਿਹੜੀ ਇਹ ਜੀ ਚੀਜ਼ਾਂ ਤੋਂ ਬਚਣਾ ਹੀ ਪੈਂਦਾ, ਕਿਉਂਕਿ ਬਾਅਦ ਜ਼ਿਆਦਾ ਖੁਸ਼ੀ ਲੈਣ ਮਿਲਣਦੇ ਫਿਰ ਕਦੇ ਕਦੇ ਸਾਰੀ ਖੁਸ਼ੀ ਚਲੇ ਜਾਂਦੀ ਆ, ਕਿ ਹੁਣ ਬੰਦਾ ਖੁਸ਼ੀ ਨਾਲ ਪੀ ਕੇ ਬਾਅਦ ਡਰਾਈਵ ਕਰੂਗਾ, ਲਾਇਸੈਂਸ ਚਲੇ ਗਿਆ ਤੇ ਸਾਰੀ ਖੁਸ਼ੀ ਜਾਂਦੀ ਰਹਿਣੀ। ਤੇ ਸਾਰਿਆਂ ਨੂੰ ਬੇਨਤੀ ਹੈ, ਬਾਅਦ ਤੱਕ ਤੁਹਾਨੂੰ ਤੁਸੀਂ ਕਾਫੀ ਸਪੋਰਟ ਕਰਦੇ ਹੋ, ਤੁਹਾਡਾ ਵੀ ਧੰਨਵਾਦ, ਤੇ ਸੁਣਨ ਵਾਲਿਆਂ ਨੂੰ ਵੀ ਥੋੜਾ ਜਿਹਾ ਮਾਫ ਕਰਨਾ ਜੇ ਕਿਸੇ ਨੂੰ ਕੋਈ ਹੋਵੇ ਵੀ ਇਹ ਪਤਾ ਨੀ ਕਾਹਦੇ ਰੌਲਾ ਪਾਉਂਦੇ ਰਹਿੰਦੇ ਆ, ਤੇ ਸ਼ਰਾਬ ਕੀ ਕਹਿੰਦੀ ਹੈ, ਤੇ ਮੋਸਟਲੀ ਤਾਂ ਸਿਆਣੇ ਬੰਦੇ ਨੂੰ ਪਤਾ ਹੈ ਕਿ ਸ਼ਰਾਬ ਸ਼ਰਾਬ ਹੈ, ਖਰਾਬ ਹੈ,
ਮਿਹਰਬਾਨੀ ਬਹੁਤ ਬਹੁਤ। ਦੋਸਤੋ ਆਪਾਂ ਛੋਟੀ ਜਿਹੀ ਬ੍ਰੇਕ ਬਾਅਦ ਆਉਂਦੇ ਹਾਂ, ਹੋਲਡ ਕਰਕੇ ਰੱਖਿਓ ਲਾਈਨ, ਅਸੀਂ ਤੁਹਾਡੀਆਂ ਕਾਲਸ ਲੈਣੇ ਆਪਾਂ।
ਇਹਨਾਂ ਇਲਾਜ ਕਰਾਇਆ ਪਰ ਫਿਰ ਵੀ ਬਿਮਾਰੀਆਂ ਤੋਂ ਖੇੜਾ ਨਾ ਛੁੱਟ ਪਾਇਆ।
ਹਰ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਓ, ਸੁਜੋਗ ਹੋਮਿਓਪੈਥਿਕ ਕਲੀਨਿਕ ਆਓ।
ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਬਿਨਾਂ ਸਾਈਡ ਇਫੈਕਟ ਤੋਂ ਇਲਾਜ ਕਾਬਿਲ ਤੇ ਤਜਰਬੇਕਾਰ ਟੀਮ ਵੱਲੋਂ ਬੈਸਟ ਰਿਜ਼ਲਟਸ ਨਾਲ ਕੀਤਾ ਜਾਂਦਾ ਹੈ। ਆਪਣੀ ਪੂਰੀ ਫੈਮਿਲੀ ਦਾ ਰੱਖੋ ਖਿਆਲ, ਸੁਜੋਗ ਹੋਮਿਓਪੈਥਿਕ ਕਲੀਨਿਕ ਬ੍ਰੈਂਪਟਨ ਦੇ ਨਾਲ,
145 ਕਲੀਅਰੈਂਸ ਸਟਰੀਟ, 26 ਬ੍ਰੈਂਪਟਨ। ਕਾਲ ਕਰੋ 647-856-2516,
6478562516। Homeopathy for better health.
Appointment ਲਈ ਵਿਜ਼ਿਟ ਕਰੋ sujoghomeoclinic.com ਤੇ।
ਪੀਜ਼ਾ ਡਿਪੋ ਦੀ ਇੱਕ ਨਵੀਂ ਪੇਸ਼ਕਸ਼, ਇੱਕ ਵਾਰ ਇਹਨਾਂ ਦੀ ਬਟਰ ਚਿਕਨ ਡਿਪਿੰਗ ਸੌਸ ਟ੍ਰਾਈ ਤਾਂ ਕਰੋ।
ਪੀਜ਼ਾ ਡਿਪੋ ਦਾ ਪੀਜ਼ਾ, ਪੀਜ਼ਾ ਡਿਪੋ ਦਾ ਪੀਜ਼ਾ।
ਪੀਜ਼ਾ ਡਿਪੋ, ਕਾਲ 310-9711,
ਦੈਟ 310-9711।
ਪੀਜ਼ਾ ਡਿਪੋ ਦਾ ਪੀਜ਼ਾ।
घर मकान या दुकान प्रॉपर्टी दी हर मुश्किल नु करे आसान
काबिल ते ईमानदार सेल्स रिप्रेजेंटेटिव राणा रणधीर सिंह सिद्धू जेडे ब्रैम्पटन ते मिसिसागा तो अपने भरोसेमंद सेवावां प्रदान कर देने
आज ही कॉल करो 905-915-8484
9059158484 घर खरीदना है या प्रॉपर्टी विच इन्वेस्ट करके चंगा प्रॉफिट हासिल करना है
कॉल करो रॉयल लीपेज फ्लावर सिटी रियल्टी दे राणा रणधीर सिंह सिद्धू नु
कमाल करती एडी वड्डी शॉप बना ली
घर दफ्तर कमर्शियल प्लाजा या टाउन हाउस दी वधिया कंस्ट्रक्शन वाजिब रेटा ते करवाउन लई याद रखो एक ही नाम सर्वलो कंस्ट्रक्शन
हर तरह दी कंस्ट्रक्शन दे वधिया काम लई आज ही कॉल करो सर्वलो कंस्ट्रक्शन 410-848-0478
बार बार नहीं आउनी ये कड़ी फ्लाइंग फैशन वेयर हाउस ने लगा देती है ऑफरां दी चड़ी
स्टोर विच पिया है खुला कपड़ा डिजाइनर क्लोथ्स तो सूट खरीदोगे ता एक सूट बिल्कुल फ्री रेडीमेड टॉप्स जेडे पहला सन 50, 40, $35 दे हुन सारे ही $9.99 दे
पग्गां दा कपड़ा सिर्फ $1.9 विच
इस तो इलावा पार्टी वेयर रेडीमेड सूट सूटकेस मोटे कंबल बहुत ही सस्ते दामां ते बेचे जा रहे ने
वधेरे जान कारी ली कॉल करो 905-694-9797 या विजिट करो फ्लाइंग फैशन वेयर हाउस
सन पार्क बुलेवार्ड यूनिट 12-13 ब्रैम्पटन सन पार्क गुरुद्वारा साहब दे लागे
United Group of Companies ਸਾਨੂੰ ਸਿਟੀ ਦੇ ਵਿੱਚ AZ DZ ਡਰਾਈਵਰਾਂ ਦੀ ਲੋੜ ਹੈ ਤੁਸੀਂ ਸਿਟੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ ਲਾਵਲਾਸ ਦੇ ਨਾਲ ਹੋਮ ਡਿਪੂ ਦੇ ਨਾਲ ਕੈਨੇਡੀਅਨ ਟਾਇਰ ਕੈਨੇਡਾ ਪੋਸਟ ਮੈਟਰੋ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਨਾਲ ਦੀ ਨਾਲ ਸਾਡੀ ਫਲੈਟ ਬੈਡ ਡਿਵੀਜ਼ਨ ਦੇ ਉੱਤੇ ਤੁਸੀਂ ਬਹੁਤ ਵਧੀਆ ਪੈਸੇ ਬਣਾ ਸਕਦੇ ਹੋ ਮੌਂਟਰੀਅਲ ਨੂੰ ਰਾਊਂਡ ਟ੍ਰਿਪ ਆਟਵਾ ਨੂੰ ਰਾਊਂਡ ਟ੍ਰਿਪ ਸਾਡੇ ਕੋਲ ਅਵੇਲੇਬਲ ਨੇ ਹੋਰ ਜਾਣਕਾਰੀ ਲਈ ਤੁਸੀਂ ਸਾਡੀ ਨਵੀਂ ਲੋਕੇਸ਼ਨ 1191 ਅਗਲਿੰਗਟਨ ਐਵਨਿਊ ਈਸਟ 1191 ਅਗਲਿੰਗਟਨ ਐਵਨਿਊ ਈਸਟ ਦੇ ਉੱਤੇ ਪਹੁੰਚ ਸਕਦੇ ਹੋ ਤੇ ਸਾਡਾ ਜੋ ਸਲੋਗਨ ਹੈ ਜੇ ਤੁਸੀਂ ਅੱਜ ਅਪਲਾਈ ਕਰਦੇ ਹੋ ਤਾਂ ਤੁਸੀਂ ਕੱਲ ਨੂੰ ਰੋਡ ਟੈਸਟ ਸਾਰੀਆਂ ਕੁਆਲੀਫਿਕੇਸ਼ਨ ਪੂਰੀਆਂ ਕਰਨ ਤੋਂ ਬਾਅਦ ਕੰਮ ਤੇ ਜਾ ਸਕਦੇ ਹੋ ਸਾਡੇ ਕੋਲ ਸ਼ਿਫਟਾਂ ਮਾਰਨਿੰਗ ਈਵਨਿੰਗ ਸਾਰੀਆਂ ਅਵੇਲੇਬਲ ਨੇ 905-454-1400
ਇੱਕ ਕਾਲਰ ਸਾਡੇ ਨਾਲ ਨੇ ਉਹਨਾਂ ਦੀ ਗੱਲ ਸੁਣ ਲਈ ਹੈ ਹਾਂਜੀ ਇਨਕਾ ਸਵਾਗਤ ਤੁਹਾਡਾ
ਹੈਲੋ
ਹਾਂਜੀ ਹਾਂਜੀ ਆਨ ਦਾ ਏਅਰ ਹੋ ਤੁਸੀਂ
ਬ੍ਰਾਡਵਾਜ ਮੇਰੇ ਜਾਣ ਪਛਾਣ ਬੰਦੇ ਨਾਲ ਇਹੋ ਗੜਬੜ ਹੋਈ ਸੀਗੀ ਆਪਣੀ ਬੈਂਕਿੰਗ ਡਰਾਈਵਿੰਗ ਦੀ
ਅੱਛਾ
ਤੇ ਓਕੇ ਮੈਂ ਤਾਂ ਜਿਹੜੇ ਸਾਡੇ ਵੀਰ ਸੁਣ ਰਹੇ ਹੈਗੇ ਆ ਨਾ ਵੀ ਧਿਆਨ ਦਿਓ ਇਹਦੇ ਵਿੱਚ $12,000 ਲੱਗਾ ਉਹਦਾ ਵਕੀਲ ਨੂੰ ਦੇਣ ਤੇ ਗੱਡੀ ਉਹਦੀ ਸੀਲ ਕਰਤੀ ਫਿਰ ਉਹਨੂੰ ਉਹਦੀ ਗੱਡੀ ਦੇ ਵਿੱਚ ਜਿਵੇਂ ਉਹਨੂੰ ਅਥੋਰਿਟੀ ਦਿੱਤੀ ਵੀ ਚਲਾ ਸਕਦਾ ਉਹਨਾਂ ਨੇ ਇੱਕ ਮੀਟਰ ਲਾ ਦਿੱਤਾ ਵੀ ਤੁਸੀਂ ਜਦ ਤੱਕ ਮੀਟਰ ਦੇ ਵਿੱਚ ਫੂਕ ਮਾਰੂਗੇ ਤੇ ਗੱਡੀ ਨੇ ਜੇ ਠੀਕ ਠਾਕ ਹੈ ਗੱਡੀ ਨੇ ਤਾਂ ਸਟਾਰਟ ਹੋਣਾ ਹੈਗਾ
ਹਾਂਜੀ
ਹਾਂਜੀ $1,500 ਉਹਦਾ ਮਹੀਨੇ ਦਾ ਰੈਂਟ ਦਿੰਦਾ ਹੈਗਾ ਪੁਲਿਸ ਵਾਲਿਆਂ ਨੂੰ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਉਹਨਾਂ ਨੂੰ ਕਲਾਸਾਂ ਲਾਣੀਆਂ ਪਈਆਂ ਚਾਹੇ ਜੀ ਤੁਹਾਡੇ ਨੱਕ ਨਾਲ ਲਕੀਰਾਂ ਕਢਾਉਂਦੇ ਆ ਸਾਰੇ ਬੰਦਿਆਂ ਨੂੰ ਚਲੋ ਉਦੋਂ ਬਾਅਦ ਚੱਲ ਰਹੀਆਂ ਹੈਗੀਆਂ ਪਾਰਟੀਆਂ ਬੁੱਟੀਆਂ ਵਗੈਰਾ ਆਪਣਾ ਇੰਤਜ਼ਾਮ ਕਰਕੇ ਪੀਓ ਨਹੀਂ ਤਾਂ ₹15,000 ਖੱਜਲ ਸਵਾਰੀ ਬੱਕਰੀ ਤੇ ਜਿੰਨਾ ਬਚਾਅ ਕਰ ਸਕਦਾ ਕਰ ਲਓ ਅੱਜ ਕੱਲ੍ਹ
ਧੰਨਵਾਦ ਜੀ ਤੁਹਾਡਾ ਤੁਸੀਂ ਇਹ ਜਾਣਕਾਰੀ ਦੇ ਹੋਰ ਕੁਛ ਕਹਿਣਾ ਚਾਹੁੰਦੇ ਹਾਂਜੀ
ਬਸ ਜੀ ਥੈਂਕ ਯੂ ਜੀ ਇੰਨੀ ਕੁ ਇਨਫੋਰਮੇਸ਼ਨ ਦੇ ਦੇਣੀ ਜੀ ਬਈ ਖੱਜਲ ਸਵਾਰੀ ਔਰ ਕੰਨਾਂ ਨੂੰ ਹੱਥ ਲਾਉਂਦਾ ਜੀ ਮੇਰੇ ਕੋਲ
ਬਿਲਕੁਲ ਗੱਲ ਨਿੱਕੀ ਜੀ ਹੁੰਦੀ ਗੱਲ ਇੱਕ ਪੈਗ ਦੀ ਹੁੰਦੀ ਆ ਤੇ ਦੇਖ ਲਓ ਕਿੰਨਾ ਖਮਿਆਜ਼ਾ ਦੋਸਤ ਭੁਗਤਣਾ ਪੈਂਦਾ ਖਿਆਲ ਰੱਖੋ
ਹਾਂਜੀ ਹਾਂਜੀ
ਮਿਹਰਬਾਨੀ ਮਿਹਰਬਾਨੀ ਧੰਨਵਾਦ ਬੜੀ ਤੁਸੀਂ ਜ਼ਰੂਰੀ ਜਾਣਕਾਰੀ ਦਿੱਤੀ ਆ ਦੋਸਤੋ ਖਿਆਲ ਰੱਖੋ ਬਸ ਆਪਦਾ ਔਰਾ ਕਿਚਨ ਵਾਲੇ ਸੋਹਣੀਆਂ ਕਿਚਨ ਬਣਾਉਂਦੇ ਨੇ ਕੁਆਲਿਟੀ ਵਾਲਾ ਸਮਾਨ ਯੂਜ਼ ਕਰਦੇ ਨੇ ਐਕਸਲੈਂਟ ਫਿਨਿਸ਼ਿੰਗ ਹੁੰਦੀ ਆ ਹਾਈ ਐਂਡ ਕਿਚਨ ਬਣਾਉਣ ਦੇ ਸਪੈਸ਼ਲਿਸਟ ਨੇ ਜਦੋਂ ਵੀ ਕਿਤੇ ਨਵੀਂ ਕਿਚਨ ਬਣਾਉਣੀ ਆ ਔਰਾ ਕਿਚਨ ਨਾਲ ਤਾਲਮੇਲ ਕਰ ਲਿਓ 905-673-2872 9056732872 ਨੰਬਰ ਆ ਜੀ ਪ੍ਰਦੀਪ ਗੋਇਲ ਜੀ ਕਾਰਾਂ ਦੀ ਸਭ ਤੋਂ ਸਸਤੇ ਰੇਟਾਂ ਦੀ ਇੰਸ਼ੋਰੈਂਸ ਕਰਦੇ ਨੇ ਸ਼ੋਪ ਰਾਊਂਡ ਕਰਕੇ ਤੁਹਾਨੂੰ ਵਧੀਆ ਕੰਪਨੀ ਲੱਭ ਕੇ ਦਿੰਦੇ ਨੇ ਜਿਨ੍ਹਾਂ ਦੇ ਰੇਟ ਘੱਟ ਹੋਣ 647-278-5000 ਤੇ ਇਹਨਾਂ ਦਾ ਨੰਬਰ ਆ 6472785003 ਦੋ ਕਮਰਸ਼ੀਅਲ ਹੋਲਡ ਹੈਗੇ ਉਹ ਵੀ ਪਲੇ ਕਰ ਲਈਏ ਜੀ ਫਿਰ ਆਪਾਂ ਗੱਲਾਂ ਕਰਦੇ ਹਾਂ
ਮਿੱਤਰਾਂ ਦੇ ਜੰਕਸ਼ਨ ਤੇ
ਉਹ ਕਿਹੜੇ ਜੰਕਸ਼ਨ ਤੇ
ਉਹ ਟਿੱਕਾ ਜੰਕਸ਼ਨ ਤੇ
ਰਾਤ ਲੱਗੀਆਂ ਮਹਿਫਲਾਂ ਨਾਰੇ
ਮਹਿਫਲਾਂ ਤਾਂ ਰੋਜ਼ ਹੀ ਲੱਗਦੀਆਂ ਨੇ ਟਿੱਕਾ ਜੰਕਸ਼ਨ ਤੇ
ਰੈਸਟੋਰੈਂਟ ਚ ਪੀਟਰ ਬਿਲਟ ਖੜਾਇਆ ਹੋਇਆ ਇਹਨਾਂ ਨੇ ਤੇ ਬੈਂਕਵੇਟ ਹਾਲ 100 ਲੋਕਾਂ ਦੀ ਗੈਦਰਿੰਗ ਲਈ ਵੀਆਈਪੀ ਲੌਂਜ ਵੀ ਹੈ ਇੰਨਾ ਹੀ ਨਹੀਂ ਮੰਡੇ ਤੋਂ ਥਰਸਡੇ ਤੱਕ ਟਿਕ ਹਾਊਸ ਤੇ 20% ਆਫ ਮਿਲੇਗਾ
ਟਿੱਕਾ ਜੰਕਸ਼ਨ ਕਾਲ 6474294040 647429 40 40
ਜੀ ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ ਡੇਲ ਮੁੰਡੀ
ਕਾਲ ਕਰੋ 416-213-1313 416-213-1313
7895 ਡਰਾਈਵ 206 ਮਿਸੀਸਾਗਾ ਡੇਲ ਮੁੰਡੀ ਰੀਅਲ ਸਟੇਟ ਐਕਸਪਰਟ
ਦੋਸਤੋ ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ ਸਟੋਵ ਵਾਸ਼ਰ ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ ਗਾਹਕਾਂ ਨੂੰ ਕਈ ਕਈ ਹਫ਼ਤੇ ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ ਕੋਈ ਲਾਰਾ ਨਹੀਂ ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ ਵਿੱਚ CN ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ 905-799-0045 ਟੌਪ ਚੁਆਇਸ ਇਲੈਕਟ੍ਰੋਨਿਕ
ਹਾਂਜੀ ਇੱਕ ਕਾਲਰ ਸਾਡੇ ਨਾਲ ਨੇ ਦੋਸਤੋ ਇੱਕ ਮਿੰਟ ਰਹਿ ਗਿਆ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਬਸ ਤੁਸੀਂ ਐਂਡ ਚ ਆਉਂਦੇ ਹੋ ਮਿੰਟ ਕੀ ਰਹਿ ਗਿਆ ਬੋਲੋ ਕਹਿ ਕਹੋ
ਨਹੀਂ ਗੱਲ ਇਹ ਹੈ ਨਾ ਵੀ ਤੁਹਾਡੇ ਦੱਸੇ ਮੁਤਾਬਕ ਮੈਂ ਉਦਾਂ ਹੀ ਫੋਨ ਕੀਤਾ ਅੱਜ ਹਾਂਜੀ ਜਿੱਦਾਂ ਤੁਸੀਂ ਮੈਨੂੰ ਦੱਸਿਆ ਸੀ
ਫੋਨ ਨੰਬਰ ਦੱਸਿਆ ਸੀ ਤੁਹਾਨੂੰ ਮੈਂ
ਹਾਂਜੀ ਹਾਂਜੀ
ਤੁਸੀਂ ਕਹਿੰਦੇ ਸੀ ਵੀ ਰੇਡੀਓ ਨੀ ਅੱਜ ਕੱਲ ਸੁਣਦਾ ਮੈਂ ਕਿਹਾ ਵੀ ਆ ਫੋਨ ਤੇ ਸੁਣ ਲਿਆ ਕਰੋ
ਹਾਂ ਉਹ ਤੇ ਸੁਣਦਾ ਤੇ ਤੁਹਾਡਾ ਬਹੁਤ ਬਹੁਤ ਥੈਂਕ ਯੂ ਇਹ ਭਾਈ ਸਾਹਿਬ ਬਹੁਤ ਚੰਗੀ ਇਨਫੋਰਮੇਸ਼ਨ ਲੈ ਕੇ ਗਏ ਆ ਕਿਉਂਕਿ ਮੈਂ ਤਾਂ ਨਾ ਕੀਤੀ ਆ ਨਾ ਮੇਰੇ ਫੈਮਿਲੀ ਚ ਕੋਈ ਪੀਂਦਾ ਪਰ ਜਿਹੜੇ ਪੀਂਦੇ ਨੇ ਨਾ ਉਹਨਾਂ ਨੂੰ ਸਬਕ ਚੱਖਣਾ ਚਾਹੀਦਾ ਉਤੋਂ ਏਦਾਂ ਦਾ ਮੌਸਮ ਨਾ ਪੀਓ ਬੜੀ ਵਧੀਆ ਜ਼ਿੰਦਗੀ ਲੰਘਦੀ ਆ ਸ਼ਰਾਬ ਪੀਣ ਨਾਲ ਨੁਕਸਾਨ ਹੀ ਨੁਕਸਾਨ ਆ ਜੀ ਮੈਂ ਇੰਨਾ ਕਹਿਣਾ ਚਾਹੁੰਦਾ
ਧੰਨਵਾਦ ਧੀਰ ਸਾਹਿਬ ਨੇ ਪਰਸੋਂ ਕਾਲ ਕੀਤੀ ਕਹਿੰਦੇ ਜੀ ਸਟੇਸ਼ਨ ਨੀ ਤੁਹਾਡਾ ਸੁਣਦਾ ਗੜਬੜ ਹੋ ਜਾਂਦੀ ਹੈ ਮੈਂ ਫਿਰ ਧੀਰ ਸਾਹਿਬ ਨੂੰ ਫੋਨ ਨੰਬਰ ਦਿੱਤਾ ਮੈਂ ਕਿਹਾ ਜੀ ਆਹ ਫੋਨ ਤੇ ਤੁਸੀਂ ਕਰਕੇ ਤੇ ਸਾਡਾ ਰੇਡੀਓ ਸੁਣ ਲਿਆ ਕਰੋ ਤੇ ਵੈਬਸਾਈਟ ਤੇ ਵੀ ਰੇਡੀਓ ਸੁਣ ਸਕਦੇ ਹੋ ਕਈ ਥਾਂ ਕਿਤੇ ਕਵਰੇਜ ਮਾੜੀ ਹੁੰਦੀ ਹੈ ਦੋਸਤੋ ਤੁਸੀਂ ਵੀ eawaz.com ਤੇ ਜਾ ਕੇ ਸਾਡਾ ਪ੍ਰੋਗਰਾਮ ਆ ਜਿਹੜਾ ਸੁਣ ਸਕਦੇ ਹੋ ਤੇ ਫੋਨ ਨੰਬਰ ਵੀ ਤੁਹਾਨੂੰ ਦੇ ਦੇਣਾ ਜੇ ਫੋਨ ਤੇ ਤੁਸੀਂ ਸੁਣਨਾ ਨਾ ਜਿਵੇਂ ਅਮਰੀਕਾ ਵਾਲੇ ਸਾਡੇ ਦੋਸਤ ਆ ਉਹ ਸੁਣਦੇ ਨੇ ਤੇ ਤੁਸੀਂ ਆਹ ਨੋਟ ਕਰ ਲਓ ਫੋਨ ਜੀ 770 AM ਦਾ ਲਾਈਵ ਸੁਣਨ ਵਾਸਤੇ 647-872-4900 6 4 7 8 7 2 4 9 0 0 ਤੇ ਜਾ ਕੇ ਤੁਸੀਂ ਫੋਨ ਦੇ ਜ਼ਰੀਏ ਸਾਡਾ ਜਿਹੜਾ ਰੇਡੀਓ ਆ ਸਵੇਰ ਤੋਂ ਸ਼ਾਮ ਤੱਕ ਸੁਣ ਸਕਦੇ ਹੋ ਮਿਹਰਬਾਨੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਕੱਲ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ ਧੰਨਵਾਦ
The views expressed on the preceding program may not necessarily be those of the owner or management of WTOR radio station.
ਸੋਡੀ ਫਰਨੀਚਰ ਵੱਲੋਂ ਜ਼ਬਰਦਸਤ ਐਲਾਨ ਹੁਣ ਤੁਹਾਨੂੰ ਬਾਕਸਿੰਗ ਡੇ ਸੇਲ ਦਾ ਇੰਤਜ਼ਾਰ ਕਰਨ ਦੀ ਲੋੜ ਨਹੀਂ ਅੱਜ ਹੀ ਸੋਡੀ ਫਰਨੀਚਰ ਤੋਂ ਆਪਣਾ ਮਨ ਪਾਉਂਦਾ ਫਰਨੀਚਰ ਖਰੀਦੋ ਅਤੇ 31 ਦਸੰਬਰ ਤੱਕ ਕਿਸੇ ਵੀ ਸੇਮ ਆਈਟਮ ਦੀ ਐਡਵਰਟਾਈਜ਼ਮੈਂਟ ਦਾ ਸਬੂਤ ਸਾਡੇ ਕੋਲ ਲੈ ਕੇ ਆਓ ਰਾਈਟ ਵੇ ਕ੍ਰੈਡਿਟ ਪ੍ਰਾਪਤ ਕਰੋ ਸੋਡੀ ਫਰਨੀਚਰ 142 ਕੈਨੇਡੀ ਰੋਡ ਸਾਊਥ ਬ੍ਰੈਂਪਟਨ ਔਰ ਕਾਲ 9058747171 905-875-7171 ਸੋਡੀ ਫਰਨੀਚਰ
Looking for a spiritual uplifting event to go this holiday? Join us at this year's Reviving the Islamic Spirit Convention to celebrate our 20th anniversary. After 2 years of virtual programming, we return with an in-person convention to showcase leadership from across the globe from various backgrounds and schools of thought to promote peace and tolerance. At Toronto's Metro Toronto Convention Center from December 23rd to 25th. Also enjoy nasheeds from Atif Aslam. For more info, visit RIC. sconvention.com
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ जिस नाल तुहाडा घर परिवार ते तुहाडे बच्चे सांझे ने उस वक्त कई सवाल उठते ने कि प्रॉपर्टी किस कोल जाएगी कस्टडी किस नूं मिलेगी ते जिंदगी दी सब तो प्यारी दौलत बच्चे किस कोल रहणगे
SNS लॉयर्स को इन सारे सवालों दे जवाब ते तुहाडे हक ले लड़न वास्ते लियाकत है अपने हक जानन ले या सलाह लैण ले आज ही SNS लॉयर्स नूं कॉल करो 416-655-2000
ट्रक का घूमता पहिया कनाडा की मईशत की तरक्की का जामिन आपका ट्रक सड़कों पर राज करे और कनाडा की मईशत तरक्की की राह पर गामजन रहे ट्रक मैनुअल या फिर ऑटोमेटिक ट्रक की बेहतरीन सर्विस के लिए क्विक ट्रक ल्यू थ्रू आउट ओंटारियो नो अपॉइंटमेंट नीडेड ड्राइव थ्रू फैसिलिटी वन स्टॉप शॉप अब तीसरी लोकेशन एग्जिट 579 फ्रॉम हाईवे 401 इन नैपनी क्विक ट्रक ल्यू 519-622-0660 quicktrucklube.com
क्या आप एक कार एक्सीडेंट में इन्वॉल्व हैं और आपको बेहतरीन लॉयर की तलाश है हेमोफार प्रेजेंस की आपके लिए एक जाना पहचाना लॉयर है और मैं आपकी अपनी अंजुम कुरैशी आपके मसलों को उन तक पहुंचाती हूं हमारी कंसल्टेंसी बिल्कुल फ्री है कार एक्सीडेंट में आपका मशवरा लेना आपका कानूनी हक है आप हमें कॉल कर सकते हैं 416-570-0157 जी हां 416-570-0157
नान कबाब मॉडर्न अफगानी किचन लजीज अफगानी ग्रिल कबाब चपली कबाब चौपान कबाब